ਸਚੀਨੀ ਵਾਲੇ ਸਤਿਗੁਰ ਨੂੰ ਬੰਦਨਾ ਹੱਥ ਜੋੜ ਹਮਾਰੀ ਸਤਿਗੁਰ ਨੂੰ बंदना हाथ जोड़ हमारी है चीनी वाले सतगुरु बंदना हाथ जोड़ हमारी है
चीनी वाले सतगुरु
ਸਤਸੰਗੀ ਜਨੋ ਸਤਿਗੁਰੂ ਪਾਤਸ਼ਾਹੀ ਨੂੰ ਧੰਨ ਕਹੋ ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ
ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ
ਫਿਰ ਇੱਕ ਵਾਰ ਉਸ ਸਾਹਿਬ ਨੂੰ ਯਾਦ ਕਰੋ ਜਿਨ੍ਹਾਂ ਦੀ ਬਖਸ਼ਿਸ਼ ਕਿਰਪਾ ਇਸ ਜ਼ਰਰੇ ਜ਼ਰਰੇ ਦੇ ਉੱਪਰ ਹੈ ਉਸ ਸਾਹਿਬ ਦੇ ਗੁਣ ਨਹੀਂ ਗਿਣੇ ਜਾ ਸਕਦੇ ਕਿਉਂਕਿ ਗੁਰੂ ਸਵਾਰਿਓ ਗੁਰ ਕੋ ਜਸ ਹੈ ਸੈਲ ਨਬਾਤੇ ਮੈਂ ਚੀਟੀ ਕਿਆ ਚੁੱਕ ਹੂੰ ਤਾਤੇ ਕਵੀ ਧਿਆਨ ਸਿੰਘ ਜੀ ਸਤਿਗੁਰੂ ਬਿਲਾਸ ਪਾਤਸ਼ਾਹੀ ਬਾਰਵੀਂ ਵਿੱਚ ਬੜਾ ਵਧੀਆ ਜ਼ਿਕਰ ਕਰਦੇ ਨੇ ਕਿ ਉਸ ਸਾਹਿਬ ਦੇ ਗੁਣ ਉਸ ਸਾਹਿਬ ਦਾ ਜਸ ਉਸ ਸਾਹਿਬ ਦੇ ਕੌਤਕ ਕਿਸੇ ਵੀ ਪੱਖ ਤੋਂ ਗੱਲ ਕਰੀਏ ਇੱਕ ਮਿਸ਼ਰੀ ਦਾ ਪਹਾੜ ਹੈ ਔਰ ਇੱਕ ਨਿਮਾਣੀ ਜੀ ਕੀੜੀ ਉਹਦੇ ਵਿੱਚੋਂ ਕੀ ਚੁੱਕ ਸਕਦੀ ਹੈ ਉਸ ਸਾਹਿਬ ਦਾ ਧੰਨਵਾਦ ਕਰੀਏ ਕਿ ਗਰੀਬ ਨਿਵਾਜ ਜੀ ਆਪ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਇਹ ਸਮਾਂ ਸਾਨੂੰ ਮਿਲਿਆ ਹੈ ਜਿਸ ਦੇ ਵਿੱਚ ਆਪ ਜੀ ਦੇ ਪਵਿੱਤਰ ਗੁਣ ਗਾ ਕੇ ਅਸੀਂ ਵੀ ਕਿਸੇ ਲੇਖੇ ਲੱਗ ਜਾਈਏ। ਉਸ ਕੋਲੋਂ ਬਖਸ਼ਿਸ਼ ਮੰਗੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਮੌਕੇ ਦੇ ਮਾਲਕ ਗਰੀਬ ਨਵਾਜ ਪਾਤਸ਼ਾਹ ਨੂੰ ਯਾਦ ਕਰੋ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੈ ਨਾਰਦੈ ਬੇਦ ਬਿਆਸੈ ਕੋਏ। ਜਦੋਂ ਗੁਰਬਾਣੀ ਨੂੰ ਪੜ੍ਹੀਏ ਤੇ ਗੁਰੂ ਸਵਾਰਿਓ, ਉਹਦੇ ਵਿੱਚ ਸਾਹਿਬ ਕਹਿੰਦੇ ਨੇ, ਹੇ ਇਨਸਾਨ ਵੇਖੀ ਕਿਤੇ ਗਫਲਤ ਵਿੱਚ ਆਪਣੀ ਜ਼ਿੰਦਗੀ ਨਾ ਬਿਤਾ ਲਈ, ਕਿਉਂਕਿ ਇਸ ਦੁਨੀਆਂ ਦੇ ਉੱਤੇ ਉਹਨਾਂ ਵੱਡੇ ਵੱਡੇ ਹਸਤੀਆਂ ਦਾ ਪ੍ਰਮਾਣ ਦੇ ਕੇ ਸਾਹਿਬ ਕਹਿੰਦੇ ਨੇ, ਪੁੱਛੋ ਬ੍ਰਹਮੇ ਨਾਰਦੈ ਵੇਦ ਵਿਆਸੈ ਕੋਏ। ਬ੍ਰਹਮੇ ਨੂੰ, ਨਾਰਦ ਨੂੰ, ਵੇਦ ਵਿਆਸ ਵਰਗਿਆਂ ਨੂੰ ਪੁੱਛ ਕੇ, ਪੁੱਛਣ ਤੋਂ ਭਾਵ ਹੈ ਉਹਨਾਂ ਵੱਲੋਂ ਰਚੇ ਹੋਏ ਗ੍ਰੰਥ, ਉਹਨਾਂ ਦਾ ਧਿਆਨ ਕਰਕੇ ਵੇਖੋ, ਪਤਾ ਲੱਗ ਜਾਵੇ ਉਹਨਾਂ ਨੂੰ ਵੀ ਗੁਰੂ ਤੋਂ ਬਿਨਾਂ ਗਿਆਨ ਨਾ ਹੋਇਆ। ਆਪ ਜੀ ਦੇ ਚਰਨਾਂ ਵਿੱਚ ਇਸੇ ਟੌਪਿਕ ਤੇ ਕੁਛ ਅਰਜ਼ਾਂ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਭਾਈ ਰੇ ਗੁਰਬਿਨ ਗਿਆਨ ਨਾ ਹੋਏ। ਇਨਸਾਨ ਜੋ ਹੈ ਗੁਰੂ ਸਵਾਰਿਓ, ਬੇਸ਼ੱਕ ਇਹ ਗੱਲ ਮੰਨਣੀ, ਕੋਈ ਇਹਦੇ ਵਿੱਚ ਗੁਰੇਜ਼ ਨਹੀਂ ਕਿ ਉਸ ਅਕਾਲ ਪੁਰਖ ਨੇ ਇਸ ਇਨਸਾਨ ਨੂੰ ਅਤੀ ਉੱਤਮ ਬਣਾ ਦਿੱਤਾ, ਬਹੁਤਾ ਹੀ ਵਧੀਆ ਬਣਾਇਆ, ਔਰ ਇਸ ਦੇ ਵਿੱਚ ਜਦੋਂ ਸਰਵ ਗੁਣ ਆ ਗਏ, ਸਰਵ ਗੁਣ ਸੰਪੰਨ ਹੋਇਆ, ਪਰ ਇੱਕ ਚੀਜ਼ ਇਹਨੂੰ ਵਿਸਰ ਗਈ ਕਿ ਜਿਸ ਸਾਹਿਬ ਦੇ ਦਰ ਤੋਂ ਮੈਂ ਆਇਆ ਹਾਂ, ਉੱਥੇ ਕੁਛ ਵਾਅਦਾ ਕਰਕੇ ਆਇਆ ਸੀ, ਹੇ ਅਕਾਲ ਪੁਰਖ ਮੁੜ ਕੇ ਤੇਰੇ ਚਰਨਾਂ ਵਿੱਚ ਮੈਂ ਆ ਜਾਵਾਂਗਾ, ਕਿਉਂਕਿ ਤੇਰੇ ਨਾਲ ਜਿਹੜਾ ਪਿਆਰ ਹੈ, ਤੇਰੇ ਕੋਲ ਜੋ ਸੁੱਖ ਹੈ, ਉਹ ਕਿਤੇ ਹੋਰ ਨਹੀਂ। ਜਿਵੇਂ ਇੱਕ ਬੱਚਾ ਸਕੂਲ ਵਿੱਚ ਪੜ੍ਹਨ ਜਾਂਦਾ ਹੈ, ਉਸ ਦਾ ਅਧਿਆਪਕ ਸ਼ਿਕਸ਼ਕ ਬੜੇ ਹੀ ਵਧੀਆ ਤਜਰਬੇ ਦੇ ਨਾਲ, ਢੰਗ ਦੇ ਨਾਲ ਉਸ ਨੂੰ ਪੜ੍ਹਾਉਂਦਾ ਹੈ, ਗੱਲ ਇੱਥੇ ਖਤਮ ਨਹੀਂ ਹੋ ਜਾਂਦੀ। ਜਦੋਂ ਉਹਨੂੰ ਪੜ੍ਹਾਇਆ ਜਾਂਦਾ ਹੈ, ਉਹਨੂੰ ਸਾਰਾ ਕੁਛ ਸਮਝਾਉਣ ਤੋਂ ਬਾਅਦ, ਫਿਰ ਉਸ ਤੋਂ ਬਾਅਦ ਉਹਦਾ ਇੱਕ ਇਮਤਿਹਾਨ ਹੁੰਦਾ ਹੈ। ਕਿਤੇ ਵੀ ਇਮਤਿਹਾਨ ਹੋਵੇ, ਉੱਥੇ ਉਹ ਇੱਕ ਇਕੱਲਾ ਬੱਚਾ, ਇੱਕ ਉਹ ਇਕੱਲਾ ਵਿਦਿਆਰਥੀ ਜਾ ਕੇ ਇਮਤਿਹਾਨ ਦੇ ਵਿੱਚ ਜਾ ਕੇ ਪੇਪਰ ਦਿੰਦਾ ਹੈ। ਉਸ ਦੇ ਵਿੱਚ ਫਿਰ ਜਿੰਨਾ ਕੁ ਉਹਨੇ ਸਿੱਖਿਆ ਹੁੰਦਾ, ਉਹਦੇ ਹਿਸਾਬ ਨਾਲ ਫਿਰ ਉਹ ਨਿੱਤਰ ਜਾਂਦਾ, ਉਹਦੇ ਵਿੱਚੋਂ ਉਹਨੇ ਕੋਈ ਨੰਬਰ ਲੈ ਕੇ ਪਾਸ ਹੋ ਜਾਂਦਾ। ਇਸ ਧਰਤੀ ਨੂੰ ਮ੍ਰਿਤਯੂ ਲੋਕ ਕਹਿਆ ਗਿਆ, ਭਾਵ ਇੱਥੇ ਮ੍ਰਿਤਯੂ ਨਿਸ਼ਚਿਤ ਹੈ, ਮਰਨਾ ਪਹਿਲਾਂ ਹੈ। ਮਰਨ ਲਿਖਾਏ ਮੰਡਲ ਮਹਿ ਆਏ, ਉਸ ਸਾਹਿਬ ਨੇ ਜਦੋਂ ਭੇਜਿਆ ਪਹਿਲਾਂ ਹੀ ਇੱਕ ਲਿਖ ਦਿੱਤਾ, ਮਰਨ ਭਾਵ ਮੌਤ ਨਿਸ਼ਚਿਤ ਹੈ। ਤੇ ਨਾਲ ਧਿਆਨ ਦੇਣਾ, ਕੱਲਾ ਇਹੀ ਨਹੀਂ ਕਿ ਮੌਤ ਦੇ ਭੈ ਨਾਲ ਇਨਸਾਨ ਲੁਕਦਾ ਫਿਰੇ, ਦਰਬ ਦਰ ਭਟਕਦਾ ਫਿਰੇ, ਅਸਲ ਵਿੱਚ ਭੇਜਿਆ ਇਸ ਕਰਕੇ ਕਿ ਜੋ ਸੁੱਖ ਤੂੰ ਮੇਰੇ ਕੋਲ ਮਾਣੇ ਨੇ ਜਾਂ ਧਰਤੀ ਦੇ ਉੱਤੇ, ਉੱਥੇ ਫਿਰ ਜਿਹੜਾ ਨਿਰਗੁਣ ਸਰੂਪ ਹੈ, ਜਿਹਦੇ ਵਾਸਤੇ ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕੋ ਸਹਸ ਮੂਰਤ ਨਨਾ ਏਕ ਤੋਹੀ, ਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਜਿਹੜੇ ਨਿਰਗੁਣ ਔਰ ਸਰਗੁਣ ਸਰੂਪ ਦਾ ਵਿਖਿਆਨ ਕੀਤਾ ਹੈ, ਇਹ ਸਾਰਾ ਪ੍ਰਕਰਨ ਜੋ ਹੈ ਉਸ ਗੁਰਬਾਣੀ ਦੇ ਵਿੱਚ ਉਹਦੇ ਸਰੂਪ ਦਾ ਵਰਣਨ ਚੰਗੀ ਤਰ੍ਹਾਂ ਭਲੀ ਭਾਂਤ ਕੀਤਾ ਹੈ। ਕਹਿਆ ਕਿ ਉਹ ਜਿਹੜਾ ਨਿਰਗੁਣ ਹੈ, ਧਰਤੀ ਦੇ ਉੱਤੇ ਤੁਰ ਗਿਆ, ਉਹਦੇ ਕੋਲ ਜਾ ਕੇ ਜਦੋਂ ਤੁਸੀਂ ਭਜਨ ਬੰਦਗੀ ਕਰੋਗੇ, ਉਹਦਾ ਦੀਦਾਰਾ ਕਰੋਗੇ, ਉਸ ਵਕਤ ਜਿਹੜਾ ਸੁੱਖ ਮੇਰੇ ਕੋਲ ਮਾਣਿਆ, ਇਹ ਸੁੱਖ ਉਹਦੇ ਕੋਲ ਮਾਣੋਗੇ, ਫਿਰ ਉਹਦੇ ਰਾਹੀਂ ਗੁਰੂ ਇੱਕ ਅਜਿਹਾ ਵਸੀਲਾ ਬਣੇਗਾ ਕਿ ਸਾਰੇ ਬੰਧਨ ਤੁਹਾਡੇ ਕੱਟ ਕੇ ਮੁੜ ਕੇ ਮੇਰੇ ਵਿੱਚ ਹੀ ਵਿਲੀਨ ਕਰ ਦੇਵੇਗਾ। ਪਰ ਇਨਸਾਨ ਹੈ ਨਾ, ਭੁੱਲ ਜਾਂਦਾ, ਨਹੀਂ ਪਤਾ ਲੱਗਦਾ, ਕਿਉਂਕਿ ਗੁਰੂ ਸਵਾਰਿਓ ਮਾਇਆ ਅਜਿਹੀ ਹੈ ਦੁਨੀਆਂ ਤੇ। ਮਾਇਆ ਜਦੋਂ ਆਪਣਾ ਪ੍ਰਭਾਵ ਵਿਖਾਉਂਦੀ ਹੈ, ਕੁਛ ਨਹੀਂ ਪਤਾ ਲੱਗਦਾ। ਬੰਦਾ ਜਿਹੜਾ ਉਸ ਵਕਤ ਸਭ ਕੁਛ ਭੁਲਾ ਕੇ ਦੁਨੀਆਦਾਰੀ ਦੇ ਚੱਕਰ ਵਿੱਚ ਪੈ ਜਾਂਦਾ, ਉਸ ਵਕਤ ਲੱਗਦਾ ਹੈ ਜੋ ਧੀਆਂ ਪੁੱਤਰ ਨੇ, ਇਹੀ ਮੇਰਾ ਸਾਰਾ ਕੁਝ ਹੈ ਦੁਨੀਆਂ ਦੇ ਉੱਤੇ, ਬਾਕੀ ਸਭ ਬੇਕਾਰ ਹੈ। ਤੇ ਉਸ ਵਕਤ ਉਸ ਇਨਸਾਨ ਨੂੰ ਸੰਬੋਧਿਤ ਕੀਤਾ ਜਾਂਦਾ, ਇਹ ਇਨਸਾਨ ਉਹਨਾਂ ਲੋਕਾਂ ਵਾਸਤੇ ਆਪਣਾ ਆਪ ਗਵਾਉਂਦਾ, ਦੀਨ ਗਵਾਇਆ ਦੁਨੀ ਸੋ, ਦੀਨ ਗਵਾਇਆ ਦੁਨੀ ਸੋ, ਦੀਨ ਗਵਾਇਆ।
ਬਾਬਾ
ਇਨਸਾਨ ਵਾਸਤੇ ਕਿ ਕਾਮਣ ਲੋੜ ਹੈ ਸੁੰਨਾ ਰੂਪਾ ਮਿੱਤਰ ਲੋੜ ਏ ਨਿਸੋ ਖਾਂ ਧਾਤਾ ਨਾਨਕ ਪਾਪ ਕਰੇ ਤਿੰਨ ਕਾਰਨ ਜਾਸੀ ਜਮ ਪੁਰਬਾ ਧਾਤਾ। ਗਰੀਬ ਨਵਾਜ ਪਾਤਸ਼ਾਹ ਸਮਝਾਉਂਦੇ ਨੇ ਇਹ ਇਨਸਾਨ ਉਹ ਉਹਨਾਂ ਲੋਕਾਂ ਵਾਸਤੇ ਤੂੰ ਦੀਨ ਗਵਾ ਲੈਂਦਾ, ਧਰਮ ਗਵਾ ਲੈਂਦਾ, ਉਹ ਚੀਜ਼ ਦੀ ਸੋਝੀ ਗਵਾ ਲੈਂਦਾ ਹੈ ਜਿਹੜਾ ਕਰਮ ਕਰਕੇ ਜਿਹੜੇ ਅਕਾਲ ਪੁਰਖ ਸਤਿਗੁਰੂ ਨੂੰ ਮਿਲ ਕੇ ਤੂੰ ਆਪਣੇ ਨਿੱਜ ਘਰ ਵਿਖੇ ਜਾਣਾ ਹੈ। ਸੋ ਗੱਲ ਇਸ ਤਰ੍ਹਾਂ ਕਿ ਇਨਸਾਨ ਜੋ ਹੈ ਇਸ ਦੁਨੀਆਂ ਦੇ ਵਿੱਚ ਆ ਕੇ ਕੁਛ ਅਜਿਹਾ ਭਟਕ ਜਾਂਦਾ ਹੈ ਉਸ ਵਕਤ ਪਤਾ ਹੀ ਨਹੀਂ ਲੱਗਦਾ, ਤੇ ਉਸ ਵਕਤ ਗੁਰੂ ਸਾਹਿਬ ਜੋ ਕਿ ਗੁਰਬਾਣੀ ਦੇ ਮਹਾਂਵਾਕਾਂ ਅਨੁਸਾਰ ਤਖ਼ਤ ਬਹਿ ਤਖ਼ਤ ਹੈ ਕੀ ਲਾਇਕ, ਉਹ ਵਾਲਾ ਸਤਿਗੁਰੂ ਜਿਹੜਾ ਕਿ ਆਪ ਤਖ਼ਤ ਦਾ ਮਾਲਕ ਹੈ ਕਈ ਵਾਰ ਅਜਿਹੇ ਖੇਡ ਰਚਾਉਂਦਾ ਜਿਹੜਾ ਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਝੀ ਸਗਲ ਜਹਾਨ ਹੈ। ਅਜਿਹਾ ਕੌਤਕ ਰਚਦੇ ਨੇ ਗੁਰੂ ਪਾਤਸ਼ਾਹ ਕਿ ਜਿਹੜੀ ਦੁਨੀਆਂ ਨੂੰ ਸੇਧ ਮਿਲੇ, ਦੁਨੀਆਂ ਨੂੰ ਪਤਾ ਲੱਗੇ ਕਿ ਅਜਿਹਾ ਕਰਮ ਕਰਨ ਦੇ ਨਾਲ ਦੁਨੀਆਂ ਵਿੱਚ ਰੁਲ ਜਾਈਦਾ, ਪਰ ਜੇ ਉਸ ਅਕਾਲ ਪੁਰਖ ਨਾਲ ਸਤਿਗੁਰੂ ਨਾਲ ਮਿਲੀਏ ਤੇ ਸੁੱਖ ਮਿਲਦਾ ਹੈ। ਕਿਤੇ ਉਹ ਭਗਵਾਨ ਰਾਮ ਦੇ ਰੂਪ ਵਿੱਚ ਆ ਕੇ ਦਸ਼ਰਥ ਮਹਾਰਾਜ ਦਾ ਸਪੁੱਤਰ ਬਣ ਕੇ ਕਈ ਤਰ੍ਹਾਂ ਦੇ ਕੌਤਕ ਕਰਦੇ ਨੇ, ਕਈ ਤਰ੍ਹਾਂ ਦੇ ਅਜਿਹੇ ਕੌਤਕ ਕਰਦਾ ਹੀ ਸਤਿਗੁਰੂ ਸਾਨੂੰ ਉਪਦੇਸ਼ਦਾ ਹੈ। ਸਮਾਂ ਬਣਿਆ ਇੱਕ ਅਜਿਹਾ, ਗੁਰੂ ਅੰਗਦ ਦੇਵ ਪਾਤਸ਼ਾਹ ਜਦੋਂ ਕਿਰਪਾ ਕਰਦੇ ਪਏ ਨੇ, ਫੇਰ ਉਹ ਸਾਇਆ, ਫੇਰ ਉਹ ਅਣ ਸਤਿਗੁਰ ਖਾਡੂਰ ਸਾਹਿਬ ਪਾਤਸ਼ਾਹ ਕਹਿੰਦੇ ਨੇ ਕਿ ਉਸ ਅਕਾਲ ਪੁਰਖ ਸਤਿਗੁਰੂ ਦੀ ਸਰਗੁਣ ਯੋਤ ਨੇ ਖਡੂਰ ਸਾਹਿਬ ਦੇ ਵਿੱਚ ਕਿਰਪਾ ਕੀਤੀ। ਜਦੋਂ ਕਿ ਸਿੱਖਾਂ ਸਾਧਾਂ ਦੇ ਉੱਤੇ ਕਿਰਪਾ ਕਰਦੇ ਪਏ ਨੇ, ਹਰ ਕਿਸੇ ਨੂੰ ਭੁੱਲੇ ਹੋਏ ਨੂੰ ਸਿੱਧੇ ਰਸਤੇ ਪਾਉਂਦੇ ਪਏ ਨੇ, ਉਹਨਾਂ ਹੀ ਦਿਨਾਂ ਦੇ ਵਿੱਚ ਕੁਛ ਅਜਿਹੀ ਖੇਡ ਵਾਪਰੀ। ਇੱਕ ਬਜ਼ੁਰਗ ਬਾਬਾ ਜਿਹੜਾ ਕਿ ਬੜਾ ਹੀ ਉਹਦੇ ਹਿਰਦੇ ਵਿੱਚ ਖਿਆਲ ਆਇਆ ਕਿ ਮਨਾ ਕੁਛ ਚੰਗਾ ਕਰਮ ਕੀਤਾ ਜਾਏ, ਕੁਛ ਅਜਿਹਾ ਹੋਵੇ ਕਿ ਦੁਨੀਆਂ ਦੇ ਵਿੱਚ ਜਸ ਖੱਟ ਲਈਏ। ਹੁਣ ਸੋਚ ਤਾਂ ਬੜੀ ਵਧੀਆ ਅੰਦਰ ਆਈ ਕਿ ਚੰਗਾ ਕਰਨਾ ਚਾਹੀਦਾ, ਪਰ ਇਹ ਨਾ ਪਤਾ ਲੱਗਿਆ ਉਹ ਚੰਗਾ ਕਰਮ ਕੀ ਹੈ। ਇਨਸਾਨ ਇਹ ਸੋਚਦਾ ਹੈ ਕਿ ਸੇਵਾ ਕਰਨੀ ਬੜੀ ਵਧੀਆ ਹੈ, ਪਰ ਸਾਧ ਸੰਗਤ ਜੀਓ, ਸੇਵਾ ਵੀ ਕਿਹੜੀ ਚੰਗੀ ਹੈ ਜਿਹੜੀ ਕਿ ਸਤਿਗੁਰਾਂ ਨੂੰ ਭਾਵੇ, ਔਰ ਜਿਹੜੀ ਸਤਿਗੁਰੂ ਦੇ ਹਿਸਾਬ ਨਾਲ ਸੇਵਾ ਕਰਮ ਕੀਤਾ ਜਾਏ ਬੜੀ ਹੀ ਜਲਦੀ ਪ੍ਰਵਾਨ ਹੁੰਦਾ। ਪਰ ਦੱਸਣ ਵਾਲਾ ਕੋਈ ਨਹੀਂ ਸੀ। ਉਹ ਦਿਨਾਂ ਦੇ ਵਿੱਚ ਹਿੰਦੂ ਧਰਮ ਦਾ ਪ੍ਰਭਾਵ ਕੁਛ ਅਜਿਹਾ ਸੀ ਕਿ ਲੋਕ ਜੋ ਨੇ ਤੀਰਥ ਯਾਤਰੀ ਜਦੋਂ ਜਾਂਦੇ ਸੀ, ਹਰ ਕਿਸੇ ਕੋਲ ਇਹਦੀ ਸੋਭਾ ਮਿਲਦੀ ਸੀ ਕਿ ਗੰਗਾ ਆਦਿਕ ਦਾ ਇਸ਼ਨਾਨ ਕੀਤਾ ਜਾਏ। ਹੁਣ ਇਹ ਜੋ ਬਜ਼ੁਰਗ ਬਾਬਾ ਹੈ, ਇਹਦੇ ਹਿਰਦੇ ਚ ਆਇਆ ਮਨਾ, ਉਹ ਸਾਰੀ ਉਮਰ 70 ਸਾਲ ਗਫਲਤਾ ਵਿੱਚ ਗਵਾ ਲਈਏ, ਕੁਛ ਕਰ ਲਈਏ। ਜਦੋਂ ਗੰਗਾ ਤੇ ਇਸ਼ਨਾਨ ਕਰਨ ਗਏ, ਮਨ ਕੁਛ ਕੋ ਮਨ ਨੂੰ ਖੁਸ਼ੀ ਮਿਲੀ, ਹੋਰਾਂ ਵੱਲ ਵੇਖਦਾ, ਉਹ ਵੇ ਕਿੰਨੇ ਚਿਰ ਦਾ ਆਉਂਦਾ, ਉਹ ਦੇਖ ਉਹ ਮੇਰੇ ਨਾਲ ਵਾਲਾ ਉਹ ਕਾਫੀ ਚਿਰ ਦਾ ਆਉਂਦਾ ਹੈ, ਕੁਛ ਮਿਲਦਾ ਤਾਂ ਹੀ ਆਉਂਦੇ ਨੇ। ਇਸ਼ਨਾਨ ਕੀਤਾ, ਸਮਾਂ ਬਣਦਾ ਗਿਆ, ਹਰ 6 ਮਹੀਨੇ ਬਾਅਦ ਆਉਣਾ ਇਸ਼ਨਾਨ ਕਰਨਾ, ਤੇ ਗੁਰੂ ਸਵਾਰਿਓ, ਇੱਕ ਲੰਬਾ ਅਰਸਾ ਜਦੋਂ ਬੀਤ ਗਿਆ, ਹੁਣ ਬਾਬੇ ਦੀ ਉਮਰ ਜਿਹੜੀ 70 ਸਾਲ ਤੇ ਆ ਚੁੱਕੀ ਹੈ, ਅਜਿਹੀ ਹਾਲਤ ਜਿੱਥੇ ਕਿ ਫਰੀਦ ਇੱਕ ਬੜੀ ਵਧੀਆ ਗੱਲ ਕਹਿੰਦੇ ਨੇ, ਫਰੀਦਾ ਇੰਨੀ ਨਿੱਕੀ ਜੰਗੀ ਹੈ ਥਲ ਡੂਗਰ ਭਵਿਓਮ, ਅੱਜ ਫਰੀਦਾ ਕੁਜੜਾ ਸਹਿ ਕੋ ਹਾਥੀ ਓਮ। ਫਰੀਦ ਕਹਿੰਦੇ ਨੇ ਉਹ ਮੈਂ ਆਪਣੀ ਇਹਨਾਂ ਲੱਤਾਂ ਦੇ ਨਾਲ ਜੋ ਥਲ ਪਰਬਤ ਹਰ ਇੱਕ ਜਗ੍ਹਾ ਨੂੰ ਘੁੰਮ ਆਇਆ, ਉਹ ਦੁਹਾਈ ਰੱਬ ਦੀ, ਅੱਜ ਜਦੋਂ ਬੁਢੇਪਾ ਆ ਗਿਆ, ਅੱਜ ਮੇਰਾ ਜਿਹੜਾ ਕੁੱਜਾ ਹੈ ਪਾਣੀ ਵਾਲਾ, ਉਹ ਵੀ ਸਹਿ ਕੋਹਾਂ ਤੇ ਨਜ਼ਰ ਆਉਂਦਾ, ਚੁੱਕਿਆ ਨਹੀਂ ਜਾਂਦਾ। ਇਸ ਅਵਸਥਾ ਵਿੱਚ ਆ ਕੇ ਬਾਬਾ ਸੋਚਦਾ ਕਿ ਸ਼ਾਂਤੀ ਨਹੀਂ ਆਈ, ਬੜਾ ਉਮਰ ਬੜਾ ਸਮਾਂ ਕੱਢ ਲਿਆ, ਹੁਣ ਕਰਾਂ ਕੀ। ਜਦੋਂ 19ਵੀਂ ਵਾਰ ਸੀ, ਇੱਕ ਅਜਿਹਾ ਸਮਾਂ ਜਿੱਥੇ ਬਾਬਾ ਇਸ਼ਨਾਨ ਕਰਨ ਗਿਆ ਗੰਗਾ ਤੇ, ਵਾਪਸ ਜਦੋਂ ਆਉਂਦਾ ਪਿਆ, ਉਸ ਵਕਤ ਕਵੀ ਸੰਤੋਖ ਸਿੰਘ ਜੀ ਉਸ ਵਕਤ ਦਾ ਹਵਾਲਾ, ਉਸ ਵਕਤ ਦਾ ਦ੍ਰਿਸ਼ ਦੱਸਦੇ ਨੇ। ਰਸਤੇ ਵਿੱਚ ਇੱਕ ਨਗਰ ਆਇਆ ਜਿਹਨੂੰ ਮਿਹੜਾ ਨਗਰ ਇਤਿਹਾਸਕਾਰ ਦੱਸਦਾ ਹੈ। ਉੱਥੇ ਦਾ ਇੱਕ ਪੰਡਿਤ ਬੜਾ ਵਿਦਵਾਨ, ਬੜਾ ਸੂਝਵਾਨ, ਬੜਾ ਚਤੁਰ, ਬੜਾ ਵਿਦਿਆ ਵਿੱਚ ਨਿਪੁੰਨ, ਜੋਤਿਸ਼ ਵਿਦਿਆ ਨੂੰ ਬੜਾ ਚੰਗਾ ਜਾਣਦਾ ਸੀ। ਇਸ ਨੇ ਬੜੇ ਆਉਣ ਜਾਣ ਵਾਲੇ ਯਾਤਰੀਆਂ ਵਾਸਤੇ ਘਰ ਬਣਾਏ ਸੀ, ਆ ਕੇ ਆਰਾਮ ਕਰਨਾ। ਇਹ ਬਾਬਾ ਵੀ ਆਰਾਮ ਕਰਨ ਵਾਸਤੇ ਆ ਗਿਆ। ਅਜਿਹੀ ਸ਼ਿਖਰ ਦੁਪਹਿਰ ਸੀ, ਸੂਰਜ ਦੀ ਜਿਹੜੀ ਧੁੱਪ ਹੈ ਸਿਰ ਵਿੱਚ ਵੜਦੀ ਸੀ, ਸੋਝੀ ਨਹੀਂ ਸੀ ਆਉਂਦੀ। ਆ ਕੇ ਬਾਬਾ ਆਰਾਮ ਕਰਨ ਵਾਸਤੇ ਲੇਟ ਜਾਂਦਾ, ਪੰਡਿਤ ਉੱਥੋਂ ਨਿਕਲਿਆ, ਇਹਦੀ ਨਿਗਾਹ ਪਈ ਤੇ ਪਹਿਲਾਂ ਤੁਰ ਗਿਆ, ਫਿਰ ਕਹਿੰਦਾ ਮਨਾ ਉਹ ਕੀ ਵੇਖਿਆ ਮੈਂ। ਵਾਪਸ ਪਰਤਿਆ, ਪੰਡਿਤ ਜੀ ਉੱਥੇ ਅਜਿਹੀ ਦੁਬਧਾ ਵਿੱਚ ਪੈ ਗਏ, ਵਿਦਿਆ ਉਹਦੀ ਕੁਛ ਹੋਰ ਦੱਸਦੀ ਏ, ਉਹਦਾ ਦਿਮਾਗ ਕੁਛ ਹੋਰ ਦੱਸਦਾ, ਨਜ਼ਰਾਂ ਕੁਛ ਹੋਰ ਪਾਸੇ ਸੰਕੇਤ ਕਰਦੀਆਂ ਨੇ। ਪਰ ਫਿਰ ਸੋਚਦਾ ਮਨਾ ਉਹ ਵਿਦਿਆ ਝੂਠੀ ਨਹੀਂ ਹੋ ਸਕਦੀ, ਜੋਤਿਸ਼ ਵਿਦਿਆ ਹੈ ਅਖੀਰ। ਅੰਦਰ ਜਦੋਂ ਗਿਆ ਜਾ ਕੇ ਵੇਖਿਆ ਉਸ ਬਾਬੇ ਦੇ ਬਜ਼ੁਰਗ ਦੇ ਚਰਨਾਂ ਵੱਲ, ਜਿਹਦੇ ਵਿੱਚ ਪਦਮ ਸੀ, ਇੱਕ ਕਵਲ ਦਾ ਨਿਸ਼ਾਨ ਸੀ, ਜਿਹੜਾ ਚੱਕਰਵਰਤੀ ਸਮਰਾਟ ਜਾਂ ਆਪ ਗੁਰੂ ਨਾਨਕ ਦੀ ਜੋਤ ਦੇ ਹੋਏਗਾ। ਜਦੋਂ ਵੇਖਿਆ ਬੜੇ ਧਿਆਨ ਨਾਲ ਤੇ ਉਹ ਬਜ਼ੁਰਗ ਬਾਬਾ ਉੱਠਿਆ, ਉਹਨੇ ਵੇਖਿਆ ਜੋਤਸ਼ੀ ਮੇਰੇ ਵੱਲ ਕਿਵੇਂ ਗੋਹ ਨਾਲ ਧਿਆਨ ਨਾਲ ਵੇਖਦਾ ਹੈ। ਹਾਂਜੀ ਕੀ ਵੇਖਦੇ ਹੋ? ਅੱਛਾ ਕਿਰਾਇਆ ਲੈਣ ਆਏ ਹੋ? ਐਲੋ ਕਿਰਾਇਆ। ਉਹ ਕਹਿੰਦਾ ਬਾਬਾ ਨਾ ਕਿਰਾਇਆ ਨੀ ਲੈਣਾ, ਕਿਰਾਇਆ ਆਪਣਾ ਆਪਣੇ ਕੋਲ ਰੱਖ, ਜਿਹੜਾ ਮਕਾਨ ਦਾ ਤੇਰਾ ਕਿਰਾਇਆ ਭਾੜਾ ਬਣਦਾ ਮੈਂ ਨੀ ਲਵਾਂਗਾ। ਕੀ ਗੱਲ, ਹੋਰਾਂ ਕੋਲੋਂ ਲੈਂਦੇ ਹੋ, ਮੈਂ ਆਪ ਵੇਖਿਆ। ਨਾ ਬਾਬਾ, ਜਾਂ ਤੇ ਤੂੰ ਕੋਈ ਚੱਕਰਵਰਤੀ ਸਮਰਾਟ ਹੈ ਜਾਂ ਬਣੇਗਾ, ਉਹ ਨੀ ਤੇ ਨਾਨਕ ਦੀ ਜੋਤ ਜ਼ਰੂਰ ਹੈ, ਨੀ ਤੇ ਸਮਾਂ ਪੈ ਕੇ ਇੱਕ ਅਜਿਹੀ ਕਿਰਪਾ ਹੋਏਗੀ। ਹੁਣ ਬਜ਼ੁਰਗ ਬਾਬਾ ਆਪਣੇ ਆਪ ਵੱਲ ਵੇਖਦਾ ਤੇ ਉਹ ਜੋਤਸ਼ੀ ਵੱਲ, ਚੱਲ ਪੈਸੇ ਤੇ ਲੈ ਲੈ, ਰਾਤ ਇੱਥੇ ਸਮਾਂ ਕੱਟਿਆ ਹੈ ਤੇਰੇ ਕੋਲ, ਨਾ ਪੈਸੇ ਨਹੀਂ ਲੈਣੇ, ਫਿਰ ਕੀ ਲਏਗਾ? ਮੇਰੇ ਨਾਲ ਵਾਅਦਾ ਕਰ, ਮੈਨੂੰ ਵਾਅਦਾ ਦੇ ਕੇ ਜਾ ਇੱਕ ਕਿ ਜਦੋਂ ਤੂੰ ਉਸ ਮੁਕਾਮ ਤੇ ਪਹੁੰਚ ਜਾਵੇਂ ਮੈਂ ਤੇਰੇ ਦਰਬਾਰ ਤੇ ਆਵਾਂ, ਮੈਨੂੰ ਪਛਾਣ ਲਵੀ, ਮੈਨੂੰ ਬਖਸ਼ ਲਵੀ, ਜੋ ਮੰਗਾਂ ਤੇਰੇ ਦਰ ਤੋਂ ਮੈਨੂੰ ਦੇ ਦੇਵੀ, ਦੇ ਦਿਆਂਗੇ, ਸਮਾਂ ਆਏਗਾ। ਠੀਕ ਹੈ, ਉਸ ਅਕਾਲ ਪੁਰਖ ਨੇ, ਕਿਉਂਕਿ ਗੁਰੂ ਸਵਾਰਿਓ ਹਰ ਇੱਕ ਜੀਵ ਉਸ ਦਾ ਹੈ ਜਿਹੜਾ ਉਸ ਅਕਾਲ ਪੁਰਖ ਨਾਲ ਮਿਲਿਆ, ਜੇ ਤੰਦ ਮਾਤਰ ਵੀ ਉਸ ਅਕਾਲ ਪੁਰਖ ਨਾਲ ਉਹਦੀ ਪੈਂਦੀ ਹੈ, ਕੋਈ ਪਿਛਲੇ ਜਨਮਾਂ ਦਾ ਹਿਸਾਬ ਹੈ, ਨਵਾਂ ਕੋਈ ਨਹੀਂ ਇਹਦੇ ਦਰ ਤੇ ਆਉਂਦਾ, ਕਿਤੇ ਨਹੀਂ ਨਵਾਂ ਮਿਲਣ ਵਾਲਾ। ਬਾਹ ਪਕੜ ਕੱਢ ਲੀਨੇ ਆਪਣੇ ਗਹਿ ਅੰਧਕੂਪ ਤੇ ਮਾਇਆ, ਇਸ ਮਾਇਆ ਰੂਪੀ ਖੂਹ ਦੇ ਵਿੱਚੋਂ, ਜਗਤ ਵਿੱਚੋਂ, ਸੰਸਾਰ ਵਿੱਚੋਂ ਅਕਾਲ ਪੁਰਖ ਆਪ ਕੱਢ ਲੈਂਦਾ। ਤੇ ਉਹਨੇ ਨਿਗਾਹ ਮਾਰੀ, ਉਸ ਵਕਤ ਸਬੱਬ ਬਣਿਆ, ਇਹ ਬਾਬਾ ਕੌਣ ਹੈ? ਇਹ ਬਾਬਾ ਉਹੀ ਜਿਹੜਾ ਤੀਸਰੀ ਜੋਤ ਵਿੱਚ ਆ ਕੇ ਸਾਹਿਬ ਸਤਿਗੁਰੂ ਅਮਰਦਾਸ ਦੇ ਰੂਪ ਵਿੱਚ ਵਿਖਿਆਤ ਹੋਏ। ਸਮਾਂ ਬਣਿਆ, ਰਸਤੇ ਵਿੱਚ ਇੱਕ ਸੰਨਿਆਸੀ ਮਿਲਿਆ, ਉਸ ਸੰਨਿਆਸੀ ਨੂੰ ਵੇਖ ਕੇ ਜੀ ਕਰਦਾ ਉਹਨਾਂ ਨਾਲ ਗੱਲਾਂ ਚਾਰ ਕਰਨ ਨੂੰ। ਅਖੀਰ ਗੱਲਾਂ ਬਾਤਾਂ ਚਲਦੇ ਚਲਦੇ ਗੰਗਾ ਦੀ ਸਿਫਤ ਹੋਈ, ਸਾਰਾ ਪਤਾ ਲੱਗਿਆ, ਭਗੀਰਥ ਨੇ ਗੰਗਾ ਧਰਤੀ ਤੇ ਲਿਆਂਦੀ, ਇਤਿਹਾਸ ਦੇ ਸਾਰਾ ਇਤਿਹਾਸ ਚਲਦੇ ਚਲਦੇ ਹੁਣ ਅਮਰਦਾਸ ਜੀ ਦਾ ਕੁਛ ਪਿਆਰ ਅਜਿਹਾ ਸੰਨਿਆਸੀ ਨਾਲ ਪੈ ਗਿਆ ਕਿ ਚੱਲ ਮੇਰੇ ਘਰ ਚੱਲ, ਪ੍ਰਸ਼ਾਦਾ ਛਕਾਵਾਂਗੇ, ਕੁਝ ਸੇਵਾ ਕਰ ਲਈਏ ਤੇਰੀ। ਚਲੋ ਜੀ ਚਲਦੇ ਆ। ਘਰ ਆਏ, ਪ੍ਰਸ਼ਾਦਾ ਛਕਿਆ, ਆਰਾਮ ਕਰਨ ਲੱਗੇ। ਗੱਲਾਂ ਚਲਦੀ ਚਲਦੀ ਕੁਛ ਗਿਆਨ ਗੂੜ ਗਿਆਨ ਦੇ ਵਿੱਚ ਅਜਿਹੇ ਗਏ ਕਿ ਉੱਥੇ ਧਿਆਨ, ਕਿਉਂਕਿ ਆ ਜਾ ਕੇ ਕਾਰਨ ਕਰਮ ਦੇ ਪਿੱਛੇ ਕਾਰਨ ਜ਼ਰੂਰ ਖੜਿਆ ਹੈ, ਜਿੱਥੇ ਗਿਆਨ ਹੈ ਗਿਆਨ ਨੂੰ ਦੇਣ ਵਾਲਾ ਦਾਤਾ ਉਹਦਾ ਨਾਮ ਜ਼ਰੂਰ ਆਏਗਾ। ਉਸ ਵਕਤ ਸੰਨਿਆਸੀ ਕਹਿਣ ਲੱਗਾ, ਬ੍ਰਹਮਚਾਰੀ ਕਹਿਣ ਲੱਗਾ ਕਿ ਬਾਬਾ ਜੀ ਤੁਹਾਡਾ ਗੁਰੂ ਕੌਣ ਹੈ? ਹਾਏ, ਗੁਰੂ ਦਾ ਨਾਂ ਸੁਣਿਆ ਜਦੋਂ ਉਸ ਵੇਲੇ ਹੋਇਆ, ਗੁਰੂ ਗੁਰੂ ਕੀ ਹੁੰਦਾ? ਗੁਰੂ ਦੀ ਲੋੜ ਕੀ ਹੈ? ਉਹ ਗੁਰੂ ਨੂੰ ਮਿਲ ਕੇ ਕਰੀਦਾ ਕੀ ਹੈ? ਗੁਰੂ ਕਰਦਾ ਕੀ ਹੈ? ਗੁਰੂ ਦਾ ਕੰਮ ਕੀ ਹੈ ਕਿ ਉਹਨੂੰ ਮਿਲਣਾ ਅਤੀ ਜ਼ਰੂਰੀ ਹੈ? ਉਸ ਵਕਤ ਸੰਨਿਆਸੀ ਉਹ ਸਾਧ ਕਹਿਣ ਲੱਗਾ, ਗੁਰੂ ਨਹੀਂ ਧਾਰਿਆ, ਆਪਣੇ ਸਿਰ ਨੂੰ ਫੜ ਕੇ ਕਹਿਣ ਲੱਗਾ, ਸਾਰਾ ਕਰਮ ਕੀਤਾ ਮੇਰਾ ਵਿਅਰਥ ਹੋ ਗਿਆ, ਉਹ ਤੂੰ ਗੁਰੂ ਨਹੀਂ ਧਾਰਿਆ, ਮੈਂ ਨਗੁਰੇ ਦੇ ਹੱਥੋਂ ਖਾ ਲਿਆ। ਉਹ ਜਿਹੜਾ ਭੁੱਬਾਂ ਮਾਰ ਰਿਹਾ ਸੀ ਕਿਉਂਕਿ ਗੁਰੂ ਸਵਾਰਿਓ, ਉਹਦਾ ਕੀਤਾ ਕਰਾਇਆ ਸਭ ਵਿਅਰਥ ਹੋ ਗਿਆ। ਉਸ ਵਕਤ ਅਮਰਦਾਸ ਜੀ ਨੂੰ ਮਿਹਣੇ ਮਾਰਿਓ, ਗੁਰੂ ਨਹੀਂ ਧਾਰਿਆ, ਤੂੰ ਤੇ ਨਿਗੁਰਾ ਇਨਸਾਨ ਹੈ। ਜਦੋਂ ਅਜਿਹੀ ਗੱਲ ਹੋਈ, ਉਸ ਵਕਤ ਗੁਰੂ ਸਵਾਰਿਓ ਅਜਿਹੀ ਹਾਲਤ ਕਿ ਪਤਾ ਨਹੀਂ ਲੱਗਦਾ ਅਮਰਦਾਸ ਜੀ ਨੂੰ ਮੈਂ ਕਿਹੜੀ ਵਿਥਾ ਵਿੱਚ ਪਹੁੰਚ ਗਿਆ, ਗੁਰੂ ਹੀ ਨਹੀਂ ਧਾਰਿਆ। ਇੱਕ ਅਜਿਹੀ ਅਣਪਛਾਤੀ ਜੀ ਸ਼ਕਲ, ਇੱਕ ਅਜਿਹਾ ਚਿਹਰਾ, ਇੱਕ ਖਵਾਬਾਂ ਵਿੱਚ ਆ ਕੇ ਟਿਕ ਗਿਆ ਜਿਹਨੂੰ ਗੁਰੂ ਕਹਿੰਦੇ ਨੇ। ਵੇਖਿਆ ਨੀ, ਸੁਣਿਆ ਨੀ, ਪਹਿਚਾਣਿਆ ਨੀ, ਪਰ ਕਹਿੰਦੇ ਨੇ ਕਿ ਗੁਰੂ ਬਿਨਾਂ ਘੋਰ ਅੰਧਾਰ ਹੈ, ਜੇ ਸੌ ਚੰਦਾ ਉਗਵ ਹੈ, ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੋਦਿਆ, ਗੁਰ ਬਿਨ ਘੋਰ ਅੰਧਾਰ। ਹੇ ਮਨਾ, ਉਹ ਗੁਰੂ ਤੋਂ ਬਿਨਾਂ ਹਨੇਰਾ ਹੈ। ਅਜਿਹੀ ਹਾਲਤ ਵਿੱਚ ਆ ਗਏ, ਦਿਨ ਰਾਤ ਸੋਚਦੇ ਨੇ, ਉਹ ਮਨਾ ਜ਼ਿੰਦਗੀ ਗਵਾ ਲਈ। सारी जिंदगी गवाली है जिंदड़ी है कुछ ना जहान विचों खटे जिंदगी गवाली है जिंदड़ी है कुछ ना जहान विचों खटे सारी उम्र गवा ली जिन्ना मैं कर्म कीता कि व्यर्थ किसे कम नहीं आएगा ते गुरु कदों मिलेगा केड़ा उस समा आएगा जदों मैनू गुरु मिलेगा हर वक्त सोचा विच ने कोई आन मिलावे मेरा प्रीतम प्यारा ओ कोई ते अजिहा सबब बने ओ कोई होवे जेड़ा मैनू मेरे प्रीतम नू मिला दवे क्योंकि ओ सन्यासी बेशक तुर गया सी रात नू पर साध संगत जी ओ सिर्फ अमरदास जी दे घरों तुर गया सी ओदे हिरदे विचों ओदे बुद्धि विचों ना गया जदों भी अख बंद करदे ने ओसे वक्त सन्यासी दा मेना आ जांदा याद ओन गुरिया गुरु नी धारिया मेरा कर्म धर्म बर्बाद कर दिता सारा कुछ मेरा कीता कराया व्यर्थ हो गया उस वक्त साध संगत जी अजे ही हालत है सोचते ने हे प्रभु कृपा करो मैनू दर्शन दे दियो कोई ओ सबब बने के जदों मैं तुहाडे उस पवित्र रूप नू वेखां जेड़ा कहंदे ने गुरु बिना हनेरा किते मेरे अंदर भी प्रकाश हो जावे देह दरस सुखदातिया मैं गल विचले हो मिलाए जियो देह दरस सुखदातिया गल विचले हो मिलाए जियो देह दरस गल विच ले हो मिलाए जियो ਸਾਹਿਬ ਦੇ ਚਰਨਾਂ ਵਿੱਚ ਤਰਲਾ ਹੈ। ਦੇਹ ਦਰਸ ਸੁਖ ਦਾਤੇ ਆ ਮੈਂ ਗਲ ਵਿੱਚ ਲੇਹੋ ਮਿਲਾਏ ਜੀਓ। ਹੇ ਮੇਰੇ ਪਰਮਾਤਮਾ ਕਿਰਪਾ ਕਰ। ਫਿਰ ਕਿਤੇ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਉਸ ਗੰਗਾ ਦੇਵੀ ਦੇ ਚਰਨਾਂ ਵਿੱਚ ਅਰਦਾਸਾਂ ਕਰਦੇ ਨੇ, ਹੇ ਗੰਗਾ ਮਾਤਾ 19 ਵਾਰ ਤੇਰੇ ਦਰ ਤੇ ਹਾਜ਼ਰੀ ਭਰੀ ਹੈ। ਉਸ ਭਗਵਾਨ ਦੇ ਚਰਨ ਕਮਲਾਂ ਤੋਂ ਉਤਪੰਨ ਹੋਣ ਵਾਲੀ ਏ, ਕਿਰਪਾ ਕਰ ਕਿਤੇ ਕੋਈ ਸਬੱਬ ਬਣ ਜਾਵੇ, ਉਹ ਕੋਈ ਅਜਿਹਾ ਪਿਆਰਾ ਮਿਲ ਜਾਵੇ ਜਿਹੜਾ ਮੈਨੂੰ ਉਹਦੇ ਨਾਲ ਮਿਲਾ ਦੇਵੇ। ਇੱਕ ਅਜਿਹੀ ਅੰਦਰ ਖਿੱਚ ਬਣੀ ਹੋਈ ਦਿਨ ਰਾਤ ਜਿਹਦੀ ਉਡੀਕ ਹੈ, ਉਧਰ ਸਰੀਰਕ ਅਵਸਥਾ ਵੀ ਅਜਿਹੀ ਏ, ਬੁਢੇਪਾ ਆ ਗਿਆ ਹੈ। ਇੱਕ ਅਜਿਹੀ ਅਵਸਥਾ ਜਿੱਥੇ ਆ ਕੇ ਗੁਰੂ ਸਵਾਰਿਓ ਕੋਈ ਕਰਮ ਕੋਈ ਧਰਮ ਕਰਨਾ ਬੜਾ ਹੀ ਮੁਸ਼ਕਲ ਹੈ, ਅਤੀ ਦੁਸ਼ਕਰ ਹੈ, ਕਿਉਂਕਿ ਜਵਾਨੀ ਦੀ ਅਵਸਥਾ ਕੁਝ ਹੋਰ ਹੁੰਦੀ ਹੈ। ਜਵਾਨੀ ਵਿੱਚ ਆ ਕੇ ਜਿੱਥੇ ਕਿ ਇਨਸਾਨ ਕਈ ਤਰੀਕੇ ਨਾਲ ਕਈ ਵਧੀਆ ਵਧੀਆ ਢੰਗ ਅਪਣਾ ਕੇ ਉਸ ਸਾਹਿਬ ਦੇ ਚਰਨਾਂ ਵਿੱਚ ਕਬੂਲ ਹੋ ਜਾਂਦਾ ਹੈ। ਪਰ ਧਿਆਨ ਦੇਣਾ, ਜਿੱਥੇ ਸਾਹਿਬ ਨੇ ਗੁਰਬਾਣੀ ਵਿੱਚ ਇਹ ਬੜਾ ਵਧੀਆ ਪ੍ਰਮਾਣ ਦਿੱਤਾ ਕਿ ਭਗਤਾਂ ਤੈਸੈ ਸਾਰੀਆ ਜੋੜ ਕਦੇ ਨਾ ਆਇਆ, ਕਿ ਭਗਤਾਂ ਵਿੱਚ ਤੇ ਸੰਸਾਰੀਆਂ ਵਿੱਚ ਜੋੜ ਨਹੀਂ ਆ ਸਕਦਾ। ਹੁਣ ਕਿਉਂ, ਕਾਰਨ ਕੀ ਹੈ, ਭਗਤ ਅਜਿਹੇ ਕੀ ਨੇ, ਉਹਨਾਂ ਵਿੱਚ ਅਜਿਹਾ ਕੀ ਹੈ ਜਿਹੜਾ ਉਹਦੇ ਵਿੱਚ ਤੇ ਸੰਸਾਰੀ ਵਿੱਚ ਜੋੜ ਨਹੀਂ ਆ ਸਕਦਾ। ਇੱਕ ਸੰਸਾਰੀ ਦੀ ਸੋਚ ਹਮੇਸ਼ਾ ਨੀਵੀਂ ਹੀ ਹੋਏਗੀ, ਉਹ ਹਮੇਸ਼ਾ ਕੋਈ ਕੰਮ ਕਰਨ ਤੋਂ ਪਹਿਲਾਂ ਸੋਚੇਗਾ ਹੋਏਗਾ ਕਿ ਨਹੀਂ। ਪਰ ਗੁਰੂ ਸਵਾਰਿਓ ਉਸ ਅਕਾਲ ਪੁਰਖ ਦੇ ਚਰਨਾਂ ਦਾ ਧਿਆਨ ਲਾ ਕੇ ਉਹਨੂੰ ਜੇ ਪ੍ਰਾਪਤ ਕਰਨਾ ਤੇ ਇੱਕ ਸਿਰ ਧੜ ਦੀ ਬਾਜੀ ਲਾਉਣੀ ਪੈਂਦੀ ਹੈ। ਉਸ ਅਕਾਲ ਪੁਰਖ ਨੂੰ ਜੇ ਪ੍ਰਾਪਤ ਕਰਨਾ, ਇੱਕ ਅਜਿਹਾ ਪਿਆਰ ਉਸ ਦੇ ਨਾਲ ਕਰਨਾ ਪੈਣਾ ਹੈ, ਇੱਕ ਅਜਿਹੀ ਕਸ਼ਿਸ਼ ਹੋਵੇ ਇਨਸਾਨ ਦੇ ਅੰਦਰ, ਕੀ ਉੱਥੇ ਬੁੱਢਾਪਣ ਤੇ ਕੀ ਜਵਾਨ। ਗੁਰਮੁਖ ਬੁੱਢੇ ਕਦੇ ਨਾਹੀ, ਸਾਹਿਬ ਨੂੰ ਲਿਖਣਾ ਪਿਆ ਕਿ ਗੁਰਮੁਖ ਬੁੱਢਾ ਨਹੀਂ ਹੁੰਦਾ, ਗੁਰਮੁਖ ਸਦਾ ਜਵਾਨ ਹੈ। ਜਿਹਦੇ ਹਿਰਦੇ ਦੇ ਵਿੱਚ ਉਸ ਸਾਹਿਬ ਦਾ ਪਿਆਰ ਹੋਵੇ, ਇਹ ਗੱਲ ਫਿਰ ਅਮਰਦਾਸ ਜੀ ਨੇ ਸਿੱਧ ਕੀਤੀ। ਸਮਾਂ ਬਣਿਆ, ਹਰ ਰੋਜ਼ ਜਿੱਥੇ ਯਾਦ ਕਰਦੇ ਨੇ ਸਾਹਿਬ ਗੁਰਬਾਣੀ ਵਿੱਚ ਇੱਕ ਪ੍ਰਮਾਣ ਦਿੰਦੇ ਨੇ, ਹੇ ਇਨਸਾਨ ਜਦੋਂ ਸਮਾਂ ਆਇਆ, ਫਰੀਦ ਜੀ ਜੋ ਨੇ ਉਹਨਾਂ ਨੇ ਬੜਾ ਵਧੀਆ ਉਚਾਰਿਆ ਹੈ ਕਿ ਕਾਗਾ ਕਰੰਗ ਢਡੋਲਿਆ ਸਗਲਾ ਖਾਇਆ ਮਾਸ, ਓਏ ਇਹ ਦੋਏ ਨੈਨਾ ਮਤ ਛੂਹੋ ਫਿਰ ਦੇਖਣ ਕੀ ਆਸ। ਓਏ ਕਾਗਾ ਮੇਰੇ ਨੈਣ ਨਾ ਲੈ ਜਾਈ, ਮੈਂ ਆਪਣੇ ਪਿਆ ਨੂੰ ਵੇਖਣੇ, ਆਪਣੇ ਸਾਹਿਬ ਦੇ ਦਰਸ਼ਨ ਕਰਨੇ ਨੇ। ਇੱਥੇ ਕਾਂ ਜਿਹੜਾ ਉਹ ਹੈ ਕਾਲ ਰੂਪੀ ਕਾਂ, ਉਹਨੂੰ ਇਹ ਫਰੀਦ ਜੀ ਬੇਨਤੀ ਕਰਦੇ ਨੇ, ਵੇ ਕਾਲ, ਉਹ ਕਾਲ ਰੂਪੀ ਕਾਂ, ਕਾਲ ਬਿਆਲ ਸਿਰ ਪਰਿਓ ਡੋਲੇ ਮੁਖ ਪਸਾਰੇ ਮੀਤ, ਆਜ ਕਾਲ ਫੁਨ ਤੋਹੇ ਗ੍ਰਸ ਹੈ ਸਮਝ ਰੱਖ ਉਚੀਤ। ਸਮਝ ਲੈ ਇੱਕ ਦਿਨ ਆਉਣੇ। ਉਹਨੂੰ ਫਿਰ ਕਿਹਾ, ਵੇ ਕਾਲ ਵੇਖੀ ਮੇਰੇ ਨੇਤਰ ਨਾ ਲੈ ਜਾਈ, ਜੋ ਜੀ ਕਰਦਾ ਮੇਰੇ ਸਰੀਰ ਦੇ ਵਿੱਚੋਂ ਬੋਟੀ ਬੋਟੀ ਚੁਣ ਲੈ, ਪਰ ਨੈਣ ਰਹਿਣ ਦੇਈ, ਇਹਦੇ ਨਾਲ ਮੈਂ ਉਹਦਾ ਦਰਸ਼ਨ ਕਰਨਾ। ਅਮਰਦਾਸ ਜੀ ਵੀ ਉਸ ਵਕਤ ਸਰੀਰਕ ਅਵਸਥਾ ਵੱਲ ਵੇਖ ਕੇ ਕਹਿੰਦੇ ਨੇ, ਹੇ ਪ੍ਰਭੂ ਕਿਰਪਾ ਕਰ, ਮੇਰੇ ਨੈਣ ਜਿਹੜੇ ਨੇ ਇਹਨਾਂ ਨਾਲ ਮੈਂ ਆਪਣੇ ਉਸ ਪਿਆਰੇ ਨੂੰ ਮਾਹੀ ਨੂੰ ਵੇਖਣਾ ਹੈ।
ਫਿਰ ਦੇਖਣ ਕੀ ਆਸ, ਇਹ ਦੋਏ ਨੈਣਾ ਮਤ ਛੂਹੋ, ਫਿਰ ਦੇਖਣ ਕੀ ਆਸ, ਇਹ ਦੋਏ ਨੈਣਾ ਮਤ ਛੂਹੋ, ਫਿਰ ਦੇਖਣ ਕੀ ਆਸ, ਇਹ ਦੋਏ
ਮਤ ਛੂਹੋ, ਫਿਰ ਦੇਖਣ ਕੀ ਆਸ, ਮਤ ਛੂਹੋ,
ਕਾਗਾ ਕਰੰਗਟ ਢੋਲਿਆ ਸਗਲਾ ਖਾਇਆ ਮਾਸ ਇਹ ਦੋਏ ਨੈਨਾ ਮਤ ਸ਼ੋਹ ਫਿਰ ਦੇਖਣ ਕੀ ਆਸ ਉਹ ਆਸ ਹੈ ਇਹਨਾਂ ਨੇਤਰਾਂ ਨੂੰ ਕਦੀ ਉਹ ਪਿਆਰਾ ਮਿਲੇਗਾ ਜਿਹਨੂੰ ਗੁਰੂ ਕਹਿੰਦੇ ਨੇ ਸਮਾਂ ਬਣਿਆ ਰਾਤ ਅੱਖਾਂ ਚ ਨੀਂਦ ਕਿੱਥੇ ਹੈ ਜਿਨ੍ਹਾਂ ਦੀ ਲੱਗ ਗਈ ਹੈ ਕਿਸੇ ਨਾਲ ਕਿਸੇ ਦੇ ਚਰਨਾਂ ਦਾ ਧਿਆਨ ਹੈ ਜਿਨ੍ਹਾਂ ਦਾ ਧਿਆਨ ਉੱਡ ਗਿਆ ਉਸ ਮੂਰਤ ਕੋਲ ਜਿਹਨੂੰ ਗੁਰੂ ਕਹਿੰਦੇ ਨੇ ਉਹਨੂੰ ਨੀਂਦ ਕਿੱਥੇ ਨੀਂਦ ਤੇ ਉਹ ਮੂਰਤ ਹੀ ਲੈ ਗਈ ਜਿਹਦੀ ਮੂਰਤੀ ਵਿੱਚ ਧਿਆਨ ਹੈ ਇੱਕ ਅਣਪਛਾਤੀ ਜੀ ਸ਼ਕਲ ਇੱਕ ਅਜਿਹੀ ਮੂਰਤ ਕਦੀ ਵੇਖਿਆ ਨਹੀਂ ਉਹ ਸੰਨਿਆਸੀ ਨੇ ਕਿਹਾ ਗੁਰੂ ਹੁੰਦਾ ਉਹਨੇ ਦੱਸਿਆ ਉਹ ਪਤਾ ਗੁਰੂ ਕੌਣ ਹੁੰਦਾ ਗੁਰੂ ਦਾ ਮਤਲਬ ਹੈ ਗੂ ਦਾ ਮਤਲਬ ਹਨੇਰਾ ਰੂਹ ਮਤਲਬ ਪ੍ਰਕਾਸ਼ ਕਰਨ ਵਾਲਾ ਗੋ ਦਾ ਮਤਲਬ ਹੈ ਧਰਤੀ ਰੂਹ ਪਾਲਣਾ ਕਰਨ ਵਾਲਾ ਤੂੰ ਗੁਰੂ ਹੀ ਨਹੀਂ ਧਾਰਿਆ ਜਦੋਂ ਯਾਦ ਆਉਂਦੀ ਉਹ ਸਮੇਂ ਦੀ ਅਮਰਦਾਸ ਜੀ ਨੇ ਨੇਤਰਾਂ ਚੋਂ ਹੰਝੂ ਵਹਿੰਦੇ ਨੇ ਅੱਖਾਂ ਦੇ ਵਿੱਚ ਮੁੱਠੀਆਂ ਲੈ ਕੇ ਹੱਥ ਲੈ ਕੇ ਰੋਂਦੇ ਨੇ ਭੁੱਬਾਂ ਮਾਰਦੇ ਨੇ ਹਾਏ ਉਹ ਗੁਰੂ ਕਦੋਂ ਮਿਲੇਗਾ ਗੁਰੂ ਬਿਨਾਂ ਮੈਂ ਵੀ ਤੁਰ ਜਾਵਾਂਗਾ ਰਾਤ ਨੀਂਦ ਨਾ ਪਈ ਸਾਰੀ ਰਾਤ ਐਵੇਂ ਹੀ ਹੋਕਿਆਂ ਲੈਂਦਿਆਂ ਕੱਢੀ ਸਾਰੀ ਰਾਤ ਇਸ ਤਰ੍ਹਾਂ ਹੀ ਰੋ ਰੋ ਕੇ ਨਿਕਲੀ ਅੰਮ੍ਰਿਤ ਵੇਲਾ ਹੋਇਆ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਘਰ ਜਿਹੜੀ ਬੀਬੀ ਅਮਰੋ ਕਵੀ ਸੰਤੋਖ ਸਿੰਘ ਕਹਿੰਦੇ ਨੇ ਉਹ ਬੀਬੀ ਅਮਰੋ ਨੀ ਅਸਲ ਵਿੱਚ ਸਾਕਸ਼ਾਤ ਉਸ ਅਕਾਲ ਪੁਰਖ ਦੀ ਦਾਤ ਇੱਕ ਭਗਤੀ ਨੇ ਜਨਮ ਲਿਆ ਇੱਕ ਭਗਤੀ ਦਾ ਰੂਪ ਜਿਹੜਾ ਉਹਦੀ ਵਿਉਂਤ ਸੀ ਕਿ ਇਸ ਤਰ੍ਹਾਂ ਇਹਨਾਂ ਦਾ ਮਿਲਾਪ ਹੋਣਾ ਇੱਕ ਇਹਦੇ ਰਾਹੀਂ ਸੁਨੇਹਾ ਮਿਲਣਾ ਅਮਰਦਾਸ ਜੀ ਨੂੰ ਜਿਹੜਾ ਤੀਜੇ ਰੂਪ ਵਿੱਚ ਨਾਨਕ ਦੇ ਰੂਪ ਚ ਵਿਖਿਆਤ ਹੋਏਗਾ ਇੱਕ ਉਹ ਬਹਾਨਾ ਬਣਾਇਆ ਉਹ ਬੀਬੀ ਅਮਰੋ ਕਹਨੂ ਉਹ ਭਗਤੀ ਦਾ ਰੂਪ ਸੀ ਜਿਹੜੀ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਘਰ ਧੀ ਦੇ ਰੂਪ ਵਿੱਚ ਆਈ ਉਸ ਵਕਤ ਗੁਰੂ ਅਮਰਦਾਸ ਜੀ ਜਿਹੜੇ ਅਮਰਦਾਸ ਜੀ ਦੇ ਰੂਪ ਵਿੱਚ ਹਨ ਇਹਨਾਂ ਦਾ ਜੋ ਭਰਾਤਾ ਹੈ ਉਸ ਦੀ ਨੂੰਹ ਹੈ ਬੀਬੀ ਅਮਰੋ ਤੇ ਧੀ ਹੈ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਜਦੋਂ ਅੰਮ੍ਰਿਤ ਵੇਲਾ ਹੋਇਆ ਉਸ ਵਕਤ ਉਹਨੇ ਪੜਿਆ ਸ਼ਬਦ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਭਏ ਜੋ ਜੋ ਕਿਰਤ ਚਲਾਏ ਤਿਉ ਚੱਲੀਏ ਤੋ ਗੁਣ ਨਾਹੀ ਅੰਤ ਹਰੇ ਇਹ ਹਰੀ ਤੇਰੇ ਗੁਣਾਂ ਦਾ ਅੰਤ ਨਹੀਂ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿਤੇ ਅਮਰਦਾਸ ਜੀ ਦਾ ਹਿਰਦਾ ਜਿਹੜਾ ਦਰਦ ਨਾਲ ਵਿਛੋੜੇ ਨਾਲ ਇੱਕ ਸਿੱਕ ਦੇ ਨਾਲ ਵਲੁੰਦਰਿਆ ਪਿਆ ਸੀ ਹਿਰਦਾ ਜਿਹੜਾ ਉਸ ਵਿਛੋੜੇ ਦੇ ਸੇਕ ਦੇ ਨਾਲ ਇੱਕ ਸੁੰਗੜਿਆ ਪਿਆ ਸੀ ਜਿਉਂ ਹੀ ਇਹ ਬਾਣੀ ਕੰਨਾਂ ਚ ਪਈ ਉਸ ਵਕਤ ਨਿਕਲਿਆ ਹਏ ਕਿੰਨਾ ਸੁੱਖ ਮਿਲਿਆ ਇਹ ਕੌਣ ਹੈ ਕੀ ਪੜਦਾ ਪਿਆ ਜਦੋਂ ਬਾਹਰ ਨਿਕਲੇ ਕਮਰੇ ਤੋਂ ਵੇਖਿਆ ਕਿ ਉਹ ਧੀ ਰਾਣੀ ਨੌ ਰਾਣੀ ਪੜਦੀ ਪਈ ਹੈ ਸ਼ਬਦ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਹੌਲੀ ਹੌਲੀ ਲੁਕਦੇ ਗਏ ਤਾਂ ਕਿ ਕਿਤੇ ਉਹ ਮੈਨੂੰ ਵੇਖ ਕੇ ਤੇ ਸ਼ਬਦ ਪੜਨਾ ਬੰਦ ਨਾ ਕਰ ਦੇਵੇ ਜਿਵੇਂ ਪਿਆਸ ਲੱਗੀ ਹੋਵੇ ਕਿਸੇ ਨੂੰ ਹਰ ਇੱਕ ਯਤਨ ਕਰਕੇ ਉਹ ਪਾਣੀ ਪੀਏਗਾ ਚਾਹੇ ਉਹਨੂੰ ਮੌਤ ਦੀ ਸਜ਼ਾ ਦੇ ਦਿਓ ਪਾਣੀ ਜ਼ਰੂਰ ਪੀਏਗਾ ਗੁਰੂ ਸਵਾਰਿਓ ਜਿਨ੍ਹਾਂ ਦੇ ਅੰਦਰ ਲੱਗੀ ਹੁੰਦੀ ਹੈ ਉਹਨਾਂ ਵਾਸਤੇ ਲਿਖਿਆ ਕਿ ਨਾਗਾ ਵਾੜ ਸਮੁੰਦ ਕਰਕੇ ਹਰ ਖੜੇ ਬੁਕੰਨ ਉਹ ਜੇ ਜਮ ਹੋਵੇ ਪਾਹਰੂ ਪ੍ਰੇਮੀ ਜਾਏ ਮਿਲਨ ਉਹਨਾਂ ਨੂੰ ਕੋਈ ਪਰਵਾਹ ਨੀ ਕੋਈ ਮਾਰਦਾ ਮਾਰ ਦੇਵੇ ਕਤਲ ਹੁੰਦੇ ਨੇ ਹੋ ਜਾਣ ਦਸਵੇਂ ਪਾਤਸ਼ਾਹ ਵੇਲੇ ਅਸੀਂ ਸੁਣਦੇ ਹਾਂ ਨਾ ਸਾਹਿਬ ਨੇ ਹੁਕਮ ਕੀਤਾ ਕਿ ਕੋਈ ਵੀ ਆਵੇ ਉਹਨੂੰ ਅੰਦਰ ਨਾ ਆਉਣ ਦੇਵੀ ਪਹਿਰੇਦਾਰ ਨੂੰ ਹੁਕਮ ਕਰਤਾ ਉਹ ਤੇ ਵਿਚਾਰਾ ਹੁਕਮ ਦਾ ਬੱਜੇ ਇਹ ਕੋਤਕ ਇਹਦੇ ਆਪਣੇ ਹੀ ਨੇ ਸਿੱਖ ਆਇਆ ਦੌੜਿਆ ਕਿਉਂਕਿ ਗੁਰੂ ਸਵਾਰਿਓ ਜਿਹੜੇ ਕਮਲੇ ਹੁੰਦੇ ਨੇ ਉਹਦੇ ਪਿਆਰ ਵਿੱਚ ਜਿਨ੍ਹਾਂ ਨੇ ਉਹਨਾਂ ਨਾਲ ਪਿਆਰ ਲਾ ਲਿਆ ਹੋਵੇ ਅਸਲ ਵਿੱਚ ਉਹਨਾਂ ਵਾਸਤੇ ਲਿਖਿਆ ਆਪ ਨਾ ਬੋਰਾ ਰਾਮ ਕੀ ਉਹ ਬੋਰਾ ਇਹਨਾਂ ਵਾਸਤੇ ਇਹ ਵਰਤਿਆ ਜਾਂਦਾ ਲਫ਼ਜ਼ ਇਹਨਾਂ ਨੇ ਪਿਆਰ ਉਹਦੇ ਨਾਲ ਲਾ ਲਿਆ ਗੁਰੂ ਸਵਾਰਿਓ ਜਿਹੜਾ ਬੇਪਰਵਾਹ ਹੈ ਜਿਹਨੂੰ ਜਿਹੜਾ ਬੇਮੁਹਤਾਜ ਹੈ ਤੇ ਜਦੋਂ ਉਹਦੇ ਨਾਲ ਪਿਆਰ ਪੈ ਜਾਵੇ ਉਵੇਂ ਜਿਹੀ ਬਣ ਜਾਂਦੇ ਨੇ ਜਦੋਂ ਆਇਆ ਅੰਦਰ ਉਹ ਮੈਨੂੰ ਦਰਸ਼ਨ ਕਰਾ ਦੇ ਹੋਏ ਮੈਂ ਵੇਖ ਲਵਾਂ ਇੱਕ ਵਾਰ ਸਤਿਗੁਰਾਂ ਨੂੰ ਸਤਿਗੁਰਾਂ ਦਾ ਹੁਕਮ ਇੱਥੇ ਬਹਿ ਜਾ ਨਹੀਂ ਅੰਦਰ ਜਾਣਾ ਦਰਸ਼ਨ ਨਹੀਂ ਕਰਨੇ ਉਹ ਵਾਸਤਾ ਹੀ ਹੋਏ ਉਹ ਦਰਸ਼ਨ ਕਰਾ ਦੇ ਬੜੀ ਦੂਰੋਂ ਆਇਆ ਕਿਰਪਾ ਕਰ ਬੜਾ ਚਿਰ ਹੋ ਗਿਆ ਮੈਂ ਸਾਹਿਬ ਨੂੰ ਨਹੀਂ ਵੇਖਿਆ ਕਿਤੇ ਇੱਕ ਵਾਰ ਉਹਦਾ ਝਲਕ ਹੀ ਮਿਲ ਜੇ ਦੂਰੋਂ ਵੇਖ ਕੇ ਆ ਜਾਵਾਂਗਾ ਤੈਨੂੰ ਕਿਹਾ ਨਹੀਂ ਜਾਣਾ ਅੰਦਰ ਖੜਿਆ ਰਹਿ ਇੱਥੇ ਤੀਸਰੀ ਵਾਰ ਫਿਰ ਭੁੱਬਾਂ ਨਿਕਲ ਗਈਆਂ ਉਹ ਵਾਸਤਾ ਉਹ ਦਰਸ਼ਨ ਕਰਾ ਦੇ ਜੋ ਲੈਣੇ ਲੈ ਲਈ ਜੋ ਸਜ਼ਾ ਤੁਰੰਤ ਦੇਗਾ ਮੈਨੂੰ ਮਨਜ਼ੂਰ ਹੈ ਇੱਕ ਵਾਰ ਝਲਕ ਵਿਖਾ ਦੇ ਮੇਰੇ ਸਤਿਗੁਰਾਂ ਦੀ ਤੁਰਨ ਲੱਗਾ ਅੱਗੇ ਇੱਥੇ ਤੱਕ ਲਿਖਤ ਵਿੱਚ ਮਿਲਦਾ ਹੈ ਕਿ ਉਸ ਪਹਿਰੇਦਾਰ ਨੇ ਤਲਵਾਰ ਮਾਰੀ ਤੇ ਸੀਸ ਕੱਟਿਆ ਗਿਆ ਧਰਤੀ ਤੇ ਡਿੱਗਿਆ ਸਹਿਕਦਾ ਪਿਆ, ਕਿਤੇ ਕਿਤੇ ਸਾਹ ਆਉਂਦਾ ਤੇ ਸਤਿਗੁਰੂ ਘੱਟ ਘੱਟ ਕੇ ਅੰਤਰ ਕੀ ਜਾਣਤ ਫਟਾਫਟ ਅੰਦਰੋਂ ਆਏ। ਉਹ ਇਹ ਕੀ ਕਰ ਦਿੱਤਾ, ਉਹ ਵੇਖ ਲੈਂਦਾ ਉਹ ਪ੍ਰੇਮੀ ਸਿੱਖ ਹੁੰਦਾ ਕੋਈ, ਸਤਿਗੁਰੂ ਜੀ ਗਲਤੀ ਹੋ ਗਈ। ਉਹਨੂੰ ਸਿੱਖ ਨੂੰ ਆਪਣੇ ਇਸ ਪੱਟ ਦੇ ਉੱਤੇ ਸਾਹਿਬ ਨੇ ਰੱਖ ਕੇ ਆਪਣੇ ਰੁਮਾਲ ਦੇ ਨਾਲ ਉਸਦਾ ਮੂੰਹ ਸਾਫ ਕਰਦੇ ਨੇ। ਸਤਿਗੁਰੂ ਕਹਿੰਦੇ ਨੇ ਉਹ ਬੋਲ ਦੱਸ ਇਹਨੂੰ ਕੀ ਸਜ਼ਾ ਦੇਵਾਂ, ਹੁਣੇ ਦੱਸ ਇਹਨੂੰ ਕੀ ਸਜ਼ਾ ਦੇਵਾਂ। ਉਸ ਵਕਤ ਉਹ ਕਹਿਣ ਲੱਗਾ ਪਾਤਸ਼ਾਹ ਨਾ, ਕਿਰਪਾ ਕਰ ਇਹਨੂੰ ਨੇਤਰ ਦੇ ਦੇ, ਵੇਖਣ ਵਾਲੇ ਪ੍ਰੇਮੀਆਂ ਨੂੰ ਵੇਖ ਲੈਣ। ਗੁਰੂ ਸਵਾਰਿਓ ਇਹ ਕਿਉਂ ਐਵੇਂ ਜੇ ਹੁੰਦੇ ਨੇ, ਕਿਉਂਕਿ ਇਹਨਾਂ ਨੇ ਨੇਹ ਪਿਆਰ ਉਹਨਾਂ ਨਾਲ ਲਾਇਆ। ਨੇਹ ਲਾ ਲਿਆ ਬੇਪਰਵਾਹ ਦੇ ਨਾਲ, ਉਸ ਦਿਨ ਦੁਨੀ ਦੇ ਸ਼ਾਹ ਦੇ ਨਾਲ ਲਾ ਲਿਆ ਬੇਪਰਵਾਹ ਦੇ ਨਾਲ। ਰੰਗ ਵਿੱਚ ਰੰਗੇ ਨੇ ਤੇ ਰੰਗ ਹੱਸੇ ਹੈ ਰੰਗ ਰੋਵੇ ਚੁੱਪ ਭੀ ਕਰੇ ਜਾ, ਅਜਿਹੀ ਵਿਥਾ ਇਹਨਾਂ ਦੀ ਹਾਲਤ ਹੈ। ਅਜਿਹਾ ਰੰਗਿਆ ਹੋਇਆ ਮਨ ਜਦੋਂ ਹੋਵੇ ਗੁਰੂ ਸਵਾਰਿਓ ਤੇ ਸਿੱਖ ਹੋਵੇ ਅੰਦਰ, ਉਸ ਵਕਤ ਗੁਰੂ ਕੋਈ ਨਾ ਕੋਈ ਬਹਾਨਾ ਬਣਾ ਹੀ ਦਿੰਦਾ ਕਿ ਉਸ ਸਾਹਿਬ ਦੇ ਦੀਦਾਰੇ ਹੋ ਜਾਣ। ਸੋ ਇਸ ਨੇ ਕਿਹਾ ਪਾਤਸ਼ਾਹ ਹੇ ਮੇਰੇ ਸਾਹਿਬ ਦੀਨ ਦੁਨੀ ਦੇ ਵਾਲੀ, ਤੇਰੀ ਕਿਰਪਾ ਹੈ, ਬਸ ਬਖਸ਼ਿਸ਼ ਕਰ ਮੈਨੂੰ ਤੇ ਆਪਣੇ ਚਰਨਾਂ ਚ ਨਿਵਾਸ ਦੇ ਤੇ ਇਹਨੂੰ ਨੇਤਰ ਦੇ। ਸੋ ਉਹ ਨੇਤਰ ਉਸ ਵਕਤ ਗੁਰੂ ਕੀ ਕਿਰਪਾ ਸਦਕਾ ਅਮਰਦਾਸ ਜੀ ਦੇ ਕੋਲ ਹੈ ਸੀ। ਜਦੋਂ ਜਾ ਕੇ ਸੁਣਿਆ ਉਸ ਵਕਤ ਜਦੋਂ ਆਇਆ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਉਹ ਜਿੰਨੇ ਗੁਣ ਨੇ ਤੇਰੇ ਵਿੱਚ ਸਭ ਵਿਅਰਥ ਸਭ ਗਲ ਗਏ। ਕਿਤੇ ਹਿਰਦੇ ਨੂੰ ਸ਼ਾਂਤੀ ਮਿਲੀ, ਪਰ ਨਾਲ ਹੀ ਹਿਰਦੇ ਚ ਆਇਆ ਹਰੀ ਨੂੰ ਵਿਸਾਰ ਕੇ ਇਹ ਹਾਲ ਹੁੰਦਾ। ਜਦੋਂ ਸੁਣ ਰਹੇ ਸੀ ਹੋ ਹਰ ਬਿਸਰਤ ਤੇਰੇ ਗੁਣ ਗਲਿਆ, 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 ਗੁਣ ਗਲਿਆ, ਹਰ ਬਿਸਰਤ ਤੇਰੇ ਗੁਣ ਗਲਿਆ, ਗੁਣ ਗਲਿਆ, ਹਰ ਹਰ ਬਿਸਰਤ ਤੇਰੇ ਗੁਣ ਗਲਿਆ, ਹਰ ਬਿਸਰਤ। ਜਦੋਂ ਇਹ ਬਾਣੀ ਸੁਣੀ ਕਈ ਅਜਿਹਾ ਕਥਨ ਕਰਦੇ ਨੇ ਕਿ ਉਸ ਵਕਤ ਬੀਬੀ ਅਮਰੋ ਨੇ ਇਹ ਸ਼ਬਦ ਪੜਿਆ ਸੀ ਕਿ ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ ਏਤੇ ਚਾਨਣ ਹੋਦਿਆ ਗੁਰਬਿਨ ਘੋਰ ਅੰਧਾਰ। ਪਰ ਕਵੀ ਸੰਤੋਖ ਸਿੰਘ ਜੀ ਕਰਣੀ ਕਾਗਦ ਇਹ ਵਾਲਾ ਸ਼ਬਦ ਉਸ ਵਕਤ ਪੜ੍ਹਦੇ ਨੇ, ਦੱਸਦੇ ਨੇ ਕਿ ਬੀਬੀ ਅਮਰੋ ਨੇ ਇਹ ਬਾਣੀ ਪੜ੍ਹੀ ਉਸ ਵਕਤ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਇਹ ਬਾਣੀ ਪੜ੍ਹੀ, ਹਿਰਦੇ ਨੂੰ ਸ਼ਾਂਤ ਆਏ ਗਈ। ਉਸੇ ਵਕਤ ਜਦੋਂ ਇਸ ਬੀਬੀ ਅਮਰੋ ਨੇ ਵੇਖਿਆ ਤੇ ਕਹਿਣ ਲੱਗੀ, ਪਿਤਾ ਜੀ ਆਪ ਜੀ ਕਿਵੇਂ ਇੱਥੇ? ਉਸ ਵਕਤ ਕਿਹਾ, ਧੀਏ ਇਹ ਕੀ ਪੜ੍ਹਦੀ ਐ? ਸੁਣ ਕੇ ਹਿਰਦੇ ਨੂੰ ਸ਼ਾਂਤ ਆਉਂਦੀ ਹੈ, ਮਨ ਕਰਦਾ ਹੋਰ ਸੁਣਾ, ਮੈਨੂੰ ਦੱਸ ਇਹ ਕਿਹਦੀ ਬਾਣੀ ਐ, ਕੀ ਚੀਜ਼ ਹੈ? ਉਹਨੇ ਦੱਸਿਆ ਫਿਰ ਬੀਬੀ ਅਮਰੋ ਨੇ, ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਲਾਹੀ ਬਾਣੀ ਹੈ ਜਿਹਨੂੰ ਸੁਣ ਕੇ ਹਿਰਦੇ ਨੂੰ ਵਾਕੇ ਸ਼ਾਂਤ ਆਉਂਦੀ ਹੈ। ਉਸ ਵਕਤ ਗੁਰੂ ਸਵਾਰਿਓ ਅਮਰਦਾਸ ਜੀ ਕਹਿਣ ਲੱਗੇ, ਜਿਹਦੀ ਇਹ ਬਾਣੀ ਹੈ ਉਹ ਇਸ ਵਕਤ ਸਰੀਰ ਕਰਕੇ ਧਰਤੀ ਤੇ ਹੈ, ਉਹਦਾ ਦੀਦਾਰ ਹੋ ਸਕਦਾ ਹੈ? ਉਸ ਵਕਤ ਬੀਬੀ ਅਮਰੋ ਕਹਿੰਦੀ ਹੈ ਕਿ ਇਹ ਬਾਣੀ ਹੈ ਗੁਰੂ ਨਾਨਕ ਪਾਤਸ਼ਾਹ ਦੀ, ਉਹਨਾਂ ਦੀ ਜੋ ਰਾਜ ਯੋਗ ਤਖਤ ਹੈ ਗੁਰਗੱਦੀ ਹੈ ਉਹਦੇ ਉੱਤੇ ਸੁਸ਼ੋਭਿਤ ਨੇ ਮੇਰੇ ਪਿਤਾ ਗੁਰੂ ਸ੍ਰੀ ਸਤਿਗੁਰੂ ਅੰਗਦ ਦੇਵ ਪਾਤਸ਼ਾਹ, ਉਹਦਾ ਦੀਦਾਰ ਹੋ ਸਕਦਾ, ਉਹ ਇੱਕੋ ਹੀ ਜੋਤ ਹੈ, ਕਿਉਂਕਿ ਸਾਹਿਬ ਆਪਣੀ ਜਗ੍ਹਾ ਗੁਰੂ ਨਾਨਕ ਪਾਤਸ਼ਾਹ ਮੇਰੇ ਪਿਤਾ ਨੂੰ ਗੁਰਗੱਦੀ ਤੇ ਸੁਸ਼ੋਭਿਤ ਕਰ ਗਏ। ਕੀ ਬੇਟਾ ਦਰਸ਼ਨ ਹੋਏਗਾ, ਸੰਯੋਗ ਬਣੇਗਾ ਕਿ ਮੈਨੂੰ ਉਸ ਸਤਿਗੁਰੂ ਦਾ ਦੀਦਾਰਾ ਹੋ ਜਾਏ? ਕਿਉਂ ਨੀ, ਬਿਲਕੁਲ ਹੋਏਗਾ। ਪਰ ਨਾਲ ਹੀ ਇੱਕ ਗੱਲ ਕਹੀ ਕਿ ਮੈਂ ਆਪਣੇ ਉਸ ਪਿਤਾ ਰੂਪ ਗੁਰੂ ਪਾਤਸ਼ਾਹ ਦੇ ਹੁਕਮ ਤੋਂ ਬਿਨਾਂ ਕਦੀ ਨੀ ਜਾਂਦੀ, ਮੈਨੂੰ ਉਹ ਬੁਲਾਉਂਦੇ ਨੇ, ਹੁਕਮ ਹੁੰਦਾ, ਮੈਂ ਤਾਂ ਪਹੁੰਚਦੀਆਂ ਨੀ ਤੇ ਨਹੀਂ। ਅਮਰਦਾਸ ਜੀ ਕਹਿਣ ਲੱਗੇ, ਕੋਈ ਨੀ, ਉਹ ਤੁਹਾਨੂੰ ਕੁਛ ਨੀ ਕਹਿਣਗੇ, ਉਹ ਜਾਣੀ ਜਾਣੇ ਅਕਾਲ ਪੁਰਖ ਹੈ ਜਿਹਨੇ ਮੇਰੇ ਅੰਦਰ ਹਿਰਦੇ ਦੇ ਇਹ ਪ੍ਰੀਤ ਦੀ ਲੜੀ ਸ਼ੁਰੂ ਕੀਤੀ ਹੈ, ਜਿਹਨੇ ਮੇਰੇ ਅੰਦਰ ਇਹ ਖਿੱਚ ਪੈਦਾ ਕੀਤੀ ਹੈ, ਉਹ ਤੈਨੂੰ ਕਦੀ ਵੀ ਬੁਰਾ ਨੀ ਬੋਲੇਗਾ, ਕਦੀ ਗੁੱਸਾ ਨੀ ਹੋਣਗੇ। ਤੁਰ ਪਏ। ਚਲਦੇ ਚਲਦੇ ਜਦੋਂ ਖਡੂਰ ਸਾਹਿਬ ਦੇ ਕੋਲ ਪਹੁੰਚੇ ਤੇ ਉਸ ਵਕਤ ਕਵੀ ਸੰਤੋਖ ਸਿੰਘ ਜੀ ਦੀ ਲਿਖਤ ਮੁਤਾਬਕ ਕਿ ਉਹਨਾਂ ਨੇ ਬੀਬੀ ਅਮਰੋ ਦੇ ਅਲਫਾਜ਼ ਪੇਸ਼ ਕੀਤੇ। ਬੀਬੀ ਅਮਰੋ ਕਹਿਣ ਲੱਗੀ, ਪਿਤਾ ਜੀ ਆਪ ਜੀ ਇੱਥੇ ਰੁਕੋ, ਮੈਂ ਜਾਂਦੀ ਹਾਂ ਪਿਤਾ ਗੁਰੂ ਸਾਹਿਬ ਕੋਲੋਂ ਹੁਕਮ ਲੈ ਕੇ, ਕੀ ਉਹਦੀ ਰਜ਼ਾ ਹੈ? ਗਈ। ਸਾਹਿਬ ਗੁਰੂ ਅੰਗਦ ਦੇ ਪਾਤਸ਼ਾਹ ਕਹਿਣ ਲੱਗੇ, ਅੱਜ ਕਿਧਰ, ਮੈਂ ਤਾਂ ਬੁਲਾਇਆ ਹੀ ਨਹੀਂ। ਕਿਉਂਕਿ ਗੁਰੂ ਸਵਾਰਿਓ ਇਸ ਚੀਜ਼ ਵਿੱਚ ਇੱਕ ਬੜਾ ਵੱਡਾ ਕਾਰਨ ਹੈ ਕਿ ਸਾਹਿਬ ਦਾ ਬਚਨ ਕਿਉਂ ਹੋਇਆ, ਕਿਉਂਕਿ ਜਦੋਂ ਤੂੰ ਆਪਣੇ ਘਰ ਹੈ, ਤੇਰਾ ਧਰਮ ਹੈ ਗ੍ਰਿਸਥ ਆਸ਼ਰਮ ਚ ਰਹਿ ਕੇ ਆਪਣੇ ਪਤੀ ਦੀ, ਆਪਣੇ ਸਹੁਰੇ ਪਰਿਵਾਰ ਦੀ ਸੇਵਾ ਕਰ, ਸਭ ਤੋਂ ਵੱਡਾ ਧਰਮ ਹੈ, ਇਸ ਕਰਕੇ ਲਫ਼ਜ਼ ਬੋਲਿਆ ਸੀ, ਕਿਉਂ ਆ ਗਈ? ਨਾਲ ਕਹਿਆ, ਫਿਰ ਜਿਹਨੂੰ ਲੈ ਕੇ ਆਈ ਉਹ ਦੂਰ ਕਿਉਂ ਨੇ, ਬੁਲਾਓ ਉਹਨਾਂ ਨੂੰ। ਉਸ ਵਕਤ ਸੁਨੇਹਾ ਲੈ ਕੇ ਬੀਬੀ ਅਮਰੋ ਗਏ, ਅਮਰਦਾਸ ਜੀ ਨੂੰ ਬੁਲਾਇਆ ਕਿ ਪਿਤਾ ਗੁਰੂ ਸਾਹਿਬ ਨੇ ਯਾਦ ਕੀਤਾ ਹੈ ਆਪ ਨੂੰ। ਜਦੋਂ ਆਏ ਉਸ ਵਕਤ ਆ ਕੇ ਦੀਦਾਰ ਕੀਤਾ ਤੇ ਗੁਰੂ ਸਵਾਰਿਓ ਤੇ ਕੀ ਵੇਖਦੇ ਨੇ ਉਸ ਵਕਤ ਕਹਿਣ ਲੱਗੇ, ਜਦੋਂ ਆ ਕੇ ਉਸ ਸਾਹਿਬ ਦੀ ਮੂਰਤ ਵੇਖੀ, ਅਜਿਹਾ ਚਿਹਰਾ ਵੇਖਿਆ ਤੇ ਕਹਿੰਦੇ ਨੇ, ਤੇਰੇ ਜਿਹਾ ਨਾ ਜਹਾਨ ਤੇ ਕੋਈ, ਸਾਰਾ ਜੱਗ ਢੋਲ ਵੇਖਿਆ, ਜਿਹਾ ਨਾ ਜਹਾਨ ਤੇ ਕੋਈ, ਸਾਰਾ ਜੱਗ ਢੋਲ ਵੇਖਿਆ, ਤੇਰੇ ਵਰਗਾ ਹੋਰ ਕੋਈ ਨੀ। ਇਹ ਜਿਹੜਾ ਅਮਰਦਾਸ ਹੈ ਖੁਰੇ ਕਿੱਥੋਂ ਕਿੱਥੋਂ ਭੌ ਕੇ ਘੁੰਮ ਕੇ ਤੇਰੇ ਦੁਆਰੇ ਆਇਆ ਹੈ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਹੇ ਮੇਰੇ ਸਾਹਿਬ, ਪਤਾ ਨੀ ਕਿਥੋਂ ਕਿਥੋਂ ਭੌਂਦਾ ਆ ਕੇ ਤੇਰੇ ਦੁਆਰੇ ਆਇਆ, ਬਖਸ਼ ਲਓ, ਕਿਰਪਾ ਕਰੋ। ਉਸ ਵਕਤ ਆਪਣੇ ਹਿਰਦੇ ਵਿਚ ਜਦੋਂ ਇਹ ਸਾਰਾ ਸੋਚਦੇ ਪਏ ਨੇ, ਜਦੋਂ ਗੁਰੂ ਕੇ ਦਰਬਾਰ ਵਿਚ ਪਹੁੰਚੇ, ਸ਼ਾਂਤ ਆ ਗਈ ਹਿਰਦੇ ਨੂੰ। ਜਿਹੜਾ ਮਨ ਦੌੜਦਾ ਫਿਰਦਾ ਸੀ, ਭੌਂਦਾ ਫਿਰਦਾ ਸੀ ਕਈ ਪਾਸੇ, ਉਹ ਮਨ ਅਜਿਹਾ ਟਿਕਿਆ ਕਿ ਉਸ ਵਕਤ ਗੁਰੂ ਸਵਾਰਿਓ। ਬੜਾ ਲੰਬਾ ਇਤਿਹਾਸ ਹੈ, ਗੁਰਬਾਣੀ ਵਿਚ ਪਾਠ ਆਉਂਦਾ ਹੈ, ਗੁਰ ਅਮਰਦਾਸ ਕੀ ਅਕਥ ਕਥਾ ਹੈ, ਏਕ ਅਜੀਹ ਕਛ ਕਹੀ ਨਾ ਜਾਈ। ਉਸ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਜੋ ਕਥਾ ਹੈ, ਅਕਥ ਹੈ, ਅਕਥਨੀਯ ਹੈ। ਭਾਵ ਕੋਈ ਅਜਿਹੇ ਲਫ਼ਜ਼ ਨਹੀਂ ਬਣੇ ਜਿਨ੍ਹਾਂ ਲਫ਼ਜ਼ਾਂ ਨਾਲ ਉਸ ਅਕਾਲ ਪੁਰਖ ਨੂੰ ਦੱਸ ਸਕੀਏ ਕਿੱਡੇ ਕੁ ਨੇ। ਸੋ ਮੈਂ ਗੱਲ ਕਰਾਂ, ਸਮਾਂ ਪਿਆ, ਗੁਰੂ ਕੀ ਸੇਵਾ ਦੇ ਵਿਚ ਤਤਪਰ ਹੋ ਗਏ, ਦਿਨ ਰਾਤ ਸੇਵਾ ਕਰਦੇ ਨੇ। ਸਾਹਿਬਾਂ ਦੇ ਇਸ਼ਨਾਨ ਕਰਾਉਣ ਵਾਸਤੇ ਕੀ ਹੋਇਆ ਕਿ ਅੰਮ੍ਰਿਤ ਵੇਲੇ ਹੀ ਸਤਿਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਉੱਠਣ ਤੋਂ ਪਹਿਲਾਂ, ਜਾਗਰਤ ਅਵਸਥਾ ਵਿਚ ਆਉਣ ਤੋਂ ਪਹਿਲਾਂ ਜਲ ਲਿਆਉਣਾ, ਇਸ਼ਨਾਨ ਕਰਵਾਉਣਾ। ਸਮੇਂ ਦੇ ਲਿਹਾਜ਼ ਨੂੰ ਵੇਖ ਕੇ ਮੈਂ ਆਪਣੀ ਗੱਲ ਜਲਦੀ ਹੀ ਖਤਮ ਕਰਾਂ ਕਿ ਜਦੋਂ ਸੇਵਾ ਕਰਦੇ ਕਰਦੇ ਇੱਕ ਸਮਾਂ ਉਹ ਆ ਗਿਆ ਜਿਹੜਾ ਇਮਤਿਹਾਨ ਦਾ ਸਮਾਂ ਹੁੰਦਾ। ਜਦੋਂ ਰਾਤ ਦਾ ਸਮਾਂ ਹੈ, ਆਕਾਸ਼ ਦੇ ਵਿਚ ਬੱਦਲਵਾਈ ਬਣੀ ਹੈ, ਹਲਕੀ ਹਲਕੀ ਬਾਰਿਸ਼ ਪੈਂਦੀ ਪਈ ਹੈ, ਹਰ ਜਗ੍ਹਾ ਚਿੱਕੜ ਹੀ ਚਿੱਕੜ, ਜਦੋਂ ਜਲ ਲੈ ਕੇ ਆਉਂਦੇ ਪਏ ਨੇ ਤੇ ਕਵੀ ਦੱਸਦਾ ਹੈ ਕਿ ਆਪਣੇ ਸਾਹਿਬ ਵੱਲ ਪਿੱਠ ਨਹੀਂ ਕਰਦੇ, ਆਪਣੇ ਆਪ ਨੂੰ ਕਹਿੰਦੇ ਨੇ ਉਹ ਮਨਾ, ਉਹ ਬੜਾ ਸਮਾਂ ਬੀਤ ਗਿਆ, ਬੜੇ ਸਮੇਂ ਬਾਅਦ ਮਿਲਿਆ, ਵੇਖੀ ਕਿਤੇ ਪਿੱਠ ਨਾ ਕਰ ਦਵੀ। ਕਿਉਂਕਿ ਗੁਰੂ ਸਵਾਰਿਓ ਜਿਹਨੂੰ ਇਹਦਾ ਵਿਯੋਗ ਪੈ ਜਾਂਦਾ, ਜਿਹੜਾ ਵਿਛੜ ਜਾਂਦਾ ਇਹਦੇ ਕੋਲੋਂ, ਉਹ ਮਿਲਦਾ ਨਹੀਂ ਦੁਬਾਰਾ, ਉਹ ਜਿਉਂਦਾ ਨਹੀਂ ਰਹਿ ਸਕੇਗਾ। ਇਹ ਵਿਯੋਗ ਤੋਂ ਡਰਦੇ ਹੋਏ ਹਮੇਸ਼ਾ ਪਿੱਠ ਨਹੀਂ ਕਰਦੇ। ਰਾਮ ਵਿਯੋਗੀ ਨਾ ਜੀਐ, ਜੀਐ ਤਾਂ ਬੋਰਾ ਹੋਏ। ਰਾਮ ਵਿਯੋਗੀ ਨਾ ਜੀਐ, ਜੀਐ ਤਾਂ ਬੋਰਾ ਹੋਏ। ਰਾਮ ਵਿਯੋਗੀ ਨਾ ਜੀਐ। ਸਾਹਮਣੇ ਆਉਂਦੀ ਅੱਖਾਂ ਦੇ ਕਿ ਹਾਏ, ਰਾਮ ਵਿਯੋਗੀ ਜਿਉਂਦਾ ਨਹੀਂ ਰਹਿ ਸਕਦਾ, ਗੁਰੂ ਸਵਾਰਿਓ। ਹਮੇਸ਼ਾ ਆਪਣਾ ਮੁਖ ਉਸ ਸਾਹਿਬ ਵੱਲ ਕਰਦੇ ਨੇ। ਜਦੋਂ ਤੁਰੇ ਆਉਂਦੇ ਸੀ, ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਜਦੋਂ ਠੁੱਡ ਵੱਜਿਆ ਜੁਲਾਹਾ ਜੁਲਾਹੀ, ਉੱਥੇ ਰਹਿੰਦੇ ਸੀ, ਉਹ ਖੱਡੀ ਸੀ ਜਿੱਥੇ ਕਿ ਆਪਣਾ ਸਾਰਾ ਕੰਮ ਕਰਦੇ ਸੀ, ਬੁਣਨ ਤਣਨ ਆਦਿਕ ਦਾ ਕੰਮ। ਜਦੋਂ ਠੁੱਡ ਵੱਜਾ ਡਿੱਗੇ, ਉਸ ਵਕਤ ਜੁਲਾਹੀ ਨੇ ਜੁਲਾਹੇ ਨੂੰ ਪੁੱਛਿਆ, ਕੌਣ ਹੈ ਬਾਹਰ? ਜੁਲਾਹੇ ਦੀ ਆਵਾਜ਼ ਆਈ, ਉਹ ਕੌਣ ਹੈ ਬਾਹਰ, ਇਸ ਵਕਤ ਕੌਣ ਹੋਏਗਾ? ਤੇ ਅਮਰਦਾਸ ਜੀ ਕਹਿੰਦੇ ਨੇ, ਮੈਂ ਗੁਰੂ ਕੋ ਦਾਸ ਹੋ, ਜਲ ਲੈਬੇ ਆਇਓ। ਮੈਂ ਗੁਰੂ ਕਾ ਦਾਸ ਹਾਂ, ਜਲ ਲੈਣ ਵਾਸਤੇ ਆਇਆ ਹਾਂ। ਜੁਲਾਹੀ ਕੋਲੋਂ ਕਹਿੰਦੀ ਏ, ਉਹਨੇ ਬੜਾ ਅਜਿਹਾ ਲਫ਼ਜ਼ ਬੋਲਿਆ, ਇਹਨੂੰ ਪੁੱਛਣ ਲੱਗੀ ਏ ਕੌਣ ਹੈ। ਉਸ ਵਕਤ ਇਸ ਜੁਲਾਹੀ ਨੇ, ਜੁਲਾਹਾ ਜਦੋਂ ਪੁੱਛਦਾ ਹੈ ਕੌਣ ਹੈ ਜਿਹੜਾ ਗੁਰੂ ਕਾ ਦਾਸ, ਤੁਰੰਤ ਜੁਲਾਹੀ ਨੇ ਕਿਹਾ, ਕੌਣ ਹੈ? ਓਏ ਉਹ ਅਮਰੂ ਨਥਾਵਾਂ ਹੋਣਾ, ਜਿਹਨੂੰ ਕਿਤੇ ਜਗ੍ਹਾ ਹੀ ਨਹੀਂ ਮਿਲਦੀ, ਆ ਕੇ ਹੁਣ ਇੱਥੇ ਬੈਠੇ ਕੁੜਮਾ ਦੇ ਘਰ ਆ ਕੇ ਬਹਿ ਗਿਆ। ਜਦੋਂ ਇਹ ਗੱਲ ਹੋਈ ਤੇ ਗੁਰੂ ਸਵਾਰਿਓ ਦਸਵੇਂ ਪਾਤਸ਼ਾਹ ਕਹਿੰਦੇ ਨੇ, ਕੂਕਰ ਕੋ ਮਾਰਤ ਨਾ ਕੋ ਨਾਮ ਲੈ ਕੇ ਤਾ ਹੈ, ਮਾਰਤ ਹੈ ਤਾ ਕੋ ਲੈ ਕੇ ਖਾਵੰਦ ਕੋ ਨਾਮ ਹੈ। ਉਹ ਕਦੀ ਦਾਸ ਨੂੰ ਕੋਈ ਮਾਰੇ, ਉਹਦਾ ਨਾਮ ਕੌਣ ਲੈਂਦਾ? ਉਹਨੂੰ ਕਹਿੰਦੇ ਨੇ ਉਹ ਤੇਰਾ ਸਾਈ ਮਰੇ। ਕੁੱਤੇ ਨੂੰ ਵੀ ਜਦੋਂ ਮਾਰ ਪੈਂਦੀ ਏ, ਕਬੀਰ ਕਹਿੰਦੇ ਨੇ ਇਹ ਅਤ ਕਥਨੀ ਨਹੀਂ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜਾ ਖਿੰਚਾ ਤਹ ਜਾਓ। ਸੋ ਅਜਿਹੀ ਜਦੋਂ ਗੱਲ ਹੋਈ, ਤੁਰੰਤ ਸਰਾਫ ਦੇ ਦਿੱਤਾ ਕਿ ਤੂੰ ਕਮਲੀਏ, ਉਹ ਮੈਨੂੰ ਨਗੁਰਾ ਕਹਿੰਦੀ ਏ, ਮੈਨੂੰ ਨਥਾਵਾਂ ਕਹਿੰਦੀ ਹੈ। ਸੋ ਅਰਜ਼ ਕਰਾਂ, ਕਮਲੀ ਹੋਈ, ਗੁਰੂ ਕੇ ਦਰਬਾਰ ਵਿਚ ਲਿਆਂਦੀ ਗਈ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਨੇ, ਕੀ ਗੱਲ ਹੋ ਗਈ? ਜੀ ਤੁਹਾਡੇ ਦਾਸ ਨੇ ਇੱਕ ਬੋਲਾ ਐਵੇਂ ਜਾ ਬੋਲ ਦਿੱਤਾ, ਮੇਰੀ ਘਰ ਵਾਲੀ ਕਮਲੀ ਹੋ ਗਈ ਹੈ, ਵੇਹ ਇਹਨੂੰ ਸੋਝੀ ਨੀ, ਬਸਤਰ ਪਾੜ ਲੈ ਆਪਣੇ। ਸਾਹਿਬ ਕਹਿੰਦੇ ਨੇ ਨਹੀਂ, ਮੇਰਾ ਦਾਸ ਐਵੇਂ ਜਾ ਨਹੀਂ ਹੋ ਸਕਦਾ। ਹਰੀ ਦਾ ਦਾਸ ਉਹਦੇ ਵਰਗਾ ਹੁੰਦਾ, ਤੇ ਹਰੀ ਕਦੀ ਕੌੜਾ ਬੋਲ ਨਾ ਜਾਣੇ, ਕੌੜਾ ਨਹੀਂ ਬੋਲਦਾ। ਤੇ ਸਤਿਗੁਰਾਂ ਨੇ ਕਿਹਾ ਇੱਕ ਵਾਰ ਦੱਸ ਤੇ ਅਸੀਂ ਕੀ ਕਿਹਾ ਸੀ, ਨਹੀਂ ਸੱਚੇ ਪਾਤਸ਼ਾਹ ਗਲਤੀ ਹੋ ਗਈ ਇਹਦੇ ਕੋਲੋਂ, ਨਹੀਂ ਇੱਕ ਵਾਰੀ ਬੋਲੋ ਸੀ, ਕੀ ਕਿਹਾ ਸੀ, ਇਹਨੂੰ ਕੀ ਕਹਿੰਦੇ ਨੇ ਮੇਰੇ ਸੇਵਕ ਨੂੰ। ਸਤਿਗੁਰੂ ਜੀ ਕੁਛ ਨੀ, ਦੁਨੀਆਂ ਕੋਲੋਂ ਸੁਣ ਕੇ ਹੀ ਅਸੀਂ ਕਹਿ ਦਿੱਤਾ ਸੀ ਅਮਰੂ ਨਥਾਵਾਂ। ਜਦੋਂ ਗੁਰੂ ਅੰਗਦ ਦੇ ਪਾਤਸ਼ਾਹ ਨੇ ਸੁਣਿਆ ਤੇ ਅੱਖਾਂ ਚੋਂ ਹੰਝੂ ਆ ਗਏ, ਕਹਿਣ ਲੱਗੇ ਓਏ ਨਥਾਵੇਂ, ਇਹ ਨਥਾਵਾਂ ਨਹੀਂ, ਇਹ ਤੇ ਥਾਵਿਆਂ ਦਾ ਥਾਂ ਹੈ, ਉਹ ਜਿਹਦਾ ਕੋਈ ਨਹੀਂ ਉਹਦਾ ਇਹ ਹੈ। ਗੁਰੂ ਸਵਾਰਿਓ ਆਪਣੀ ਹਿੱਕ ਨਾਲ ਲਾ ਲਿਆ, ਉਹ ਇਹ ਨਥਾਵਾਂ ਨਹੀਂ, ਉਹ ਸਾਰਾ ਕੁਛ ਇਹਨੂੰ ਬਖਸ਼ਿਆ। ਜੋ ਵੀ ਦੁਨੀਆਂ ਦੇ ਉੱਤੇ ਦ੍ਰਿਸ਼ਟ ਅਦ੍ਰਿਸ਼ਟ ਜੋ ਵੀ ਤਾਕਤ ਹੈ, ਸਭ ਦਾ ਸਵਾਮੀ ਇਹ ਹੈ। ਇਹ ਨਥਾਵਾਂ ਨਹੀਂ, ਇਹਨੂੰ ਨਥਾਵਾਂ ਨਾ ਕਹਿਓ। ਉਸ ਵਕਤ ਸਤਿਗੁਰਾਂ ਕਿਰਪਾ ਕੀਤੀ, ਕਿਉਂ? ਕਿਉਂਕਿ ਗੁਰੂ ਸਵਾਰਿਓ, ਗੁਰੂ ਤੋਂ ਬਿਨਾਂ ਗਿਆਨ ਨਹੀਂ। ਗੁਰੂ ਨੂੰ ਜਦੋਂ ਮਿਲੀਏ, ਗੁਰੂ ਆਪਣੇ ਵਰਗਾ ਗੁਰੂ ਬਣਾ ਲੈਂਦਾ। ਸੋ ਲਾਸਟ ਜਿੱਥੋਂ ਧਾਰਨਾ ਤੋਂ ਸ਼ੁਰੂ ਕੀਤਾ ਸੀ, ਉਹ ਕਹਿ ਕੇ ਮੈਂ ਖਿਮਾ ਦਾ ਜਾਚਕ ਹੋਵਾਂਗਾ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਭਾਈ ਰੇ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਕਰਦਾ। ਗੁਰੂ ਸਵਾਰਿਓ ਖਿਮਾ ਦਾ ਜਾਚਕਾ ਹਾਂ, ਹੋਈਆਂ ਭੁੱਲਾਂ ਦੀ ਮਾਫੀ ਦੇਣਾ। ਉਸ ਸਾਹਿਬ ਸਤਿਗੁਰਾਂ ਨੂੰ ਧੰਨ ਕਹੀਏ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।